ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਸ੍ਰੀ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਚੱਲੇ ਹਨ। ਹਾਲੇ ਇੱਕ ਮੰਜ਼ਿਲ ਹੀ ਤੈਅ ਕੀਤੀ ਹੈ ਕਿ ਪਿੱਛੋਂ ਸੁਨੇਹਾ ਆ ਪਹੁੰਚਿਆ ਸਭ ਕੁਝ ਸਿੱਖਾਂ ਦਾ, ਸਤਿਗੁਰੂ ਜੀ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤ ਆ ਰਹੀ ਹੈ, ਆਪ ਜੀ ਕਿਰਪਾ ਕਰਕੇ ਇਸੇ ਜਗ੍ਹਾ ਤੇ ਡੇਰਾ ਰੱਖ ਲੋ। ਸੰਗਤ ਨੇ ਆ ਕੇ ਦਰਸ਼ਨ ਕੀਤੇ, ਇੱਕ ਦਿਨ ਸਤਿਗੁਰਾਂ ਨੇ ਮੁਕਾਮ ਰੱਖਿਆ, ਫਿਰ ਉਥੋਂ ਚੱਲੇ, ਥੋੜਾ ਜਿਹਾ ਪੈਂਡਾ ਤੈਅ ਕੀਤਾ ਸੀ, ਫਿਰ ਸੰਗਤ ਆ ਪਹੁੰਚੀ। ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਕਸ਼ਮੀਰ ਤੋਂ ਸੰਗਤ ਆ ਰਹੀ ਹੈ, ਆਪ ਜੀ ਅੱਜ ਦਾ ਦਿਨ ਇੱਥੇ ਡੇਰਾ ਕਰਕੇ ਸੰਗਤ ਨੂੰ ਦਰਸ਼ਨ ਬਖਸ਼ੋ। ਉਹਨਾਂ ਨੂੰ ਦਰਸ਼ਨ ਦਿੱਤੇ, ਫਿਰ ਚੱਲੇ, ਫਿਰ ਸੁਨੇਹਾ ਪਹੁੰਚਿਆ। ਜਦੋਂ ਮਹਾਰਾਜ ਜੀ ਪੰਜੋਖਰਾ ਸਾਹਿਬ ਪਹੁੰਚੇ, ਇੱਥੇ ਸੁਨੇਹਾ ਪਹੁੰਚਿਆ, ਮਹਾਰਾਜ ਆਪ ਜੀ ਦੇ ਦਰਸ਼ਨਾਂ ਨੂੰ ਸੰਗਤ ਆ ਗਈ ਹੈ, ਆਪ ਜੀ ਕਿਰਪਾ ਕਰਕੇ ਦਰਸ਼ਨ ਦੇ ਕੇ ਅੱਗੇ ਨੂੰ ਜਾਣਾ। ਜੋ ਰਾਜੇ ਜੈ ਸਿੰਘ ਦਾ ਪ੍ਰਧਾਨ ਵਜ਼ੀਰ ਸਤਿਗੁਰਾਂ ਨੂੰ ਲੈਣ ਆਇਆ ਹੋਇਆ ਸੀ, ਇਹਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਜੇ ਇਸੇ ਤਰ੍ਹਾਂ ਆਪਾਂ ਰਸਤੇ ਚ ਰੁਕਦੇ ਰਹੇ, ਦਿੱਲੀ ਕਦੋਂ ਜਾ ਪਹੁੰਚਾਂਗੇ, ਰਸਤੇ ਵਿੱਚ ਹੀ ਆਪਾਂ ਨੂੰ ਕਈ ਮਹੀਨੇ ਲੱਗ ਜਾਣਗੇ। ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਫਿਕਰ ਨਾ ਕਰੋ, ਅਸੀਂ ਇਹਦਾ ਹੀ ਪ੍ਰਬੰਧ ਕਰ ਰਹੇ ਹਾਂ। ਉੱਥੇ ਹੀ ਪੰਜੋਖਰਾ ਸਾਹਿਬ ਇੱਕ ਰੇਤਾ ਦਾ ਟਿੱਬਾ ਸੀ, ਸਤਿਗੁਰੂ ਜੀ ਉਸ ਰੇਤ ਦੇ ਟਿੱਬੇ ਨਾਲ ਖੇਡਣ ਲੱਗ ਪਏ, ਬਾਲ ਲੀਲਾ ਕਰਨ ਲੱਗ ਪਏ। ਦੋਹਾਂ ਹੱਥਾਂ ਨਾਲ ਰੇਤ ਇਕੱਠੀ ਕਰ ਕਰਕੇ ਸਤਿਗੁਰਾਂ ਨੇ ਇੱਕ ਛੋਟਾ ਜਿਹਾ ਟਿੱਬਾ ਬਣਾ ਦਿੱਤਾ, ਉਹਦੇ ਵਿੱਚ ਨਿਸ਼ਾਨ ਸਾਹਿਬ ਲਾ ਦਿੱਤਾ। ਹੁਕਮ ਕੀਤਾ ਕਿ ਹੁਣ ਜਿਹਨੇ ਰੁਕਣਾ ਇੱਥੇ ਰੁਕੋ, ਜਿਹਨੇ ਸਾਡੇ ਦਰਸ਼ਨ ਕਰਨੇ ਨੂੰ ਇੱਥੇ ਆ ਕੇ ਨਮਸਕਾਰ ਕਰੋ, ਉਹਨਾਂ ਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ, ਔਰ ਸਾਡੇ ਪਿੱਛੇ ਕਿਸੇ ਨੇ ਦਿੱਲੀ ਤੱਕ ਨਹੀਂ ਆਉਣਾ, ਇੱਥੋਂ ਹੀ ਦਰਸ਼ਨ ਕਰਕੇ ਪਿੱਛੇ ਨੂੰ ਵਾਪਸ ਮੁੜਦੇ ਜਾਓ, ਜੋ ਕੁਝ ਭੇਟ ਕਰਨਾ ਇਸੇ ਜਗ੍ਹਾ ਤੇ ਭੇਟ ਕਰੋ, ਸਾਡੇ ਕੋਲ ਪਹੁੰਚੇਗਾ। ਇਸ ਤਰ੍ਹਾਂ ਸਤਿਗੁਰਾਂ ਨੇ ਪੰਜੋਖਰਾ ਸਾਹਿਬ ਵਾਲਾ ਜੋ ਪਾਵਨ ਸਥਾਨ ਹੈ ਉਹ ਪ੍ਰਗਟ ਕੀਤਾ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਧਰਤੀ ਪੁਕਾਰਾਂ ਕਰਦੀ ਸੀ ਕਿ ਸਤਿਗੁਰੂ ਜੀ ਆ ਕੇ ਮੇਰੇ ਤੇ ਚਰਨ ਪਾ ਕੇ ਮੈਨੂੰ ਪਵਿੱਤਰ ਤੇ ਪਾਵਨ ਕਰਨ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਵੇਂ ਪੰਜੋਖਰਾ ਸਾਹਿਬ ਵਿਖੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਕਲ ਬਿਤਾਈ ਜਾਮਨੀ, ਪਈ ਪੁਨੇ ਪਰਬਾਤ।
ਇਸ ਤਰ੍ਹਾਂ ਸਾਰੀ ਰਾਤ ਸਤਿਗੁਰੂ ਜੀ ਨੇ ਇੱਕ ਰਾਤ ਸ੍ਰੀ ਪੰਜੋਖਰਾ ਸਾਹਿਬ ਬਤੀਤ ਕੀਤੀ ਹੈ। ਅਗਲਾ ਦਿਨ ਚੜਿਆ, ਪ੍ਰਭਾਤ ਵੇਲਾ ਹੋਇਆ ਹੈ,
ਕਰ ਸ਼ਨਾਨ ਸ੍ਰੀ ਸਤਿਗੁਰੂ ਚਾਹਤ ਪੰਥ ਪ੍ਰਯਾਤ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਣੀ ਕੀਤਾ ਅੰਮ੍ਰਿਤ ਵੇਲੇ, ਇਸ਼ਨਾਨ ਪਾਣੀ ਕਰਕੇ ਸਤਿਗੁਰੂ ਜੀ ਹੁਣ ਇੱਥੋਂ ਅੱਗੇ ਨੂੰ ਰੁਕਸਦ ਹੋਣਾ ਚਾਹੁੰਦੇ ਹਨ, ਇੱਥੋਂ ਪੰਜੋਖਰਾ ਸਾਹਿਬ ਤੋਂ ਸਤਿਗੁਰੂ ਜੀ ਦਿੱਲੀ ਜਾਣਾ ਚਾਹੁੰਦੇ ਹਨ।
ਜੋ ਪਈ ਤਜ ਪੰਜੋਖਰੇ ਗ੍ਰਾਮ ਮਸੰਦ।
ਸਤਿਗੁਰੂ ਜੀ ਨੇ ਉਸ ਵਕਤ, ਕਿਉਂਕਿ ਸੰਗਤ ਸਾਰੀ ਨੂੰ ਹੁਕਮ ਕੀਤਾ ਕਿ ਇੱਥੇ ਦਰਸ਼ਨ ਕਰਨੇ ਨੇ, ਜਿਨ੍ਹਾਂ ਨੇ ਸਾਡੇ ਦਰਸ਼ਨ ਕਰਨੇ ਨੇ ਉਹ ਇੱਥੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕੋ, ਸਾਡੇ ਦਰਸ਼ਨਾਂ ਦਾ ਫਲ ਮਿਲੇਗਾ। ਇਸ ਕਰਕੇ ਇੱਥੇ ਸੰਗਤ ਨੂੰ ਸੰਭਾਲਣ ਵਾਸਤੇ ਮਸੰਦ ਵੀ ਚਾਹੀਦੇ ਸਨ, ਤੋ ਸਤਿਗੁਰੂ ਜੀ ਨੇ ਕੁਝ ਕੁ ਮਸੰਦਾਂ ਨੂੰ ਇਸ ਜਗ੍ਹਾ ਤੇ ਛੱਡਿਆ ਕਿ ਤੁਸੀਂ ਪੰਜੋਖਰਾ ਸਾਹਿਬ ਵਾਲੇ ਇਸ ਅਸਥਾਨ ਤੇ ਰਹਿ ਕੇ ਸੰਗਤ ਦੀ ਸੇਵਾ ਕਰਨੀ ਹੈ।
ਅਟਕੈ ਸੰਗਤ ਇਹਾਂ ਬਿਲੰਦ।
ਮਹਾਰਾਜ ਜੀ ਨੇ ਮਸੰਦਾਂ ਨੂੰ ਇੱਥੇ ਛੱਡਦਿਆਂ ਹੋਇਆਂ ਹੁਕਮ ਕੀਤਾ ਕਿ ਭਾਈ ਮਸੰਦੋ, ਤੁਸੀਂ ਇੱਥੇ ਰਹਿਣਾ ਹੈ, ਇੱਥੇ ਸਾਡੀਆਂ ਸੰਗਤਾਂ ਨੇ ਆ ਕੇ ਅਟਕਣਾ ਹੈ, ਬਹੁਤ ਸਾਰੀਆਂ ਸੰਗਤਾਂ ਪਿੱਛੋਂ ਸਾਡੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ, ਉਹਨਾਂ ਸਾਰੀਆਂ ਸੰਗਤਾਂ ਨੂੰ ਤੁਸੀਂ ਇਸੇ ਜਗ੍ਹਾ ਤੇ ਰੋਕਣਾ, ਔਰ ਇਸ ਅਸਥਾਨ ਦੀ ਮਹੱਤਤਾ, ਇਸ ਅਸਥਾਨ ਦੀ ਮਹਿਮਾ ਉਹਨਾਂ ਸਾਰੀਆਂ ਸੰਗਤਾਂ ਨੂੰ ਸਰਵਣ ਕਰਾਉਣੀ ਹੈ।
ਗੁਰ ਕੋ ਬਾਤ ਸੁਣਾਵੇ ਸ਼੍ਰੋਣ।
ਔਰ ਸਤਿਗੁਰੂ ਜੀ ਦੇ ਜੋ ਕਹੇ ਹੋਏ ਸਾਡੇ ਬਚਨ ਹਨ ਉਹ ਸੰਗਤ ਨੂੰ ਸਰਵਣ ਕਰਾਉਣੇ ਹਨ।
ਆਗੇ ਗਮਨ ਕਰੇ ਨੈ ਕੌਣ।
ਇਹ ਕਹਿਣਾ ਕਿ ਭਾਈ ਅੱਗੇ ਨੂੰ ਕਿਸੇ ਨੇ ਅੱਗੇ ਨੀ ਕਿਸੇ ਜਾਣਾ, ਜਿਹਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਉਹ ਇਸੇ ਜਗ੍ਹਾ ਤੇ ਪੰਜੋਖਰਾ ਸਾਹਿਬ ਵਾਲੇ ਇਸ ਸਥਾਨ ਤੇ ਆ ਕੇ ਦਰਸ਼ਨ ਕਰੋ, ਉਹਨਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਹੋਣਗੇ।
ਇਸ ਥਲ ਦਰਸ਼ਨ ਕਰ ਹਟ ਜਾਏ,
ਇੱਥੇ ਹੀ ਦਰਸ਼ਨ ਕਰਕੇ ਜਿਹੜੀ ਸੰਗਤ ਆਏਗੀ ਉਹ ਇੱਥੋਂ ਹੀ ਪਿੱਛੇ ਹਟਦੀ ਜਾਵੇ, ਇੱਥੋਂ ਹੀ ਪਿੱਛੇ ਮੁੜਦੀ ਜਾਵੇ।
ਇਮ ਸਤਿਗੁਰ ਕੀ ਅਹਿ ਰਜਾਏ,
ਇਹੀ ਸਤਿਗੁਰਾਂ ਦੀ ਰਜਾ, ਇਹੀ ਸਤਿਗੁਰਾਂ ਦਾ ਹੁਕਮ ਹੈ। ਇਹਦਾ ਮਸੰਦਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਜੋਖਰਾ ਸਾਹਿਬ ਮੁਕਰਰ ਕਰ ਦਿੱਤਾ ਹੈ ਕਿ ਆਈ ਗਈ ਸਾਰੀ ਸੰਗਤ ਦੀ ਸੇਵਾ ਸੰਭਾਲ ਤੁਸੀਂ ਇਸ ਜਗ੍ਹਾ ਤੇ ਕਰਨੀ ਹੈ, ਗੁਰੂ ਕੇ ਲੰਗਰ ਚਲਾਉਣੇ ਨੇ, ਸੰਗਤਾਂ ਦਾ ਇੱਥੇ ਸਾਰਾ ਪ੍ਰਬੰਧ ਕਰਕੇ ਫਿਰ ਸੰਗਤ ਨੂੰ ਇੱਥੋਂ ਦਰਸ਼ਨ ਕਰਵਾ ਕੇ ਇੱਥੋਂ ਹੀ ਪਿੱਛੇ ਨੂੰ ਵਾਪਸ ਮੋੜ ਦੇਣਾ ਹੈ।
ਇਮ ਸਿੱਖਨ ਸੋ ਕੈ ਗੁਰ ਚਾਲੇ,
ਇਹਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਦੀ ਇਹ ਡਿਊਟੀ ਲਾਈ ਹੈ।
ਸਿਅੰਦਨ ਪਰ ਅਰੂੜ ਸੁਖਾਲੇ,
ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਹੁਣ ਇੱਥੋਂ ਚੱਲਣਾ ਚਾਹੁੰਦੇ ਹਨ।
ਬਲੀ ਤੁਰੰਗ ਸੰਗ ਜਿਸ ਲਾਗੇ,
ਬੜੇ ਬੜੇ ਸੋਹਣੇ ਇੱਕ ਬੜਾ ਸੁੰਦਰ ਰੱਥ ਹੈ ਸਤਿਗੁਰਾਂ ਦਾ ਜਿਹਦੇ ਤੇ ਸਾਹਿਬ ਨੇ ਸਵਾਰ ਹੋਣਾ ਹੈ। ਕਹਿੰਦੇ ਉਸ ਰੱਥ ਦੇ ਉੱਤੇ ਅੱਗੇ ਬੜੇ ਸੋਹਣੇ ਕੀਮਤੀ ਤੇ ਚੰਚਲ ਤੇ ਬਲੀ ਘੋੜੇ ਲਾਏ ਹੋਏ ਨੇ।
ਗਤ ਚੰਚਲ ਜਨ ਚਲ ਭਾਗੇ,
ਇਹਨਾਂ ਦੀ ਚਾਲ ਬੜੀ ਸੁੰਦਰ ਹੈ, ਤੇਜ਼ੀ ਨਾਲ ਤੁਰਦੇ ਨੇ, ਏਦਾਂ ਲੱਗਦਾ ਜਿਵੇਂ ਭੱਜੇ ਜਾਂਦੇ ਹੋਣ, ਜਿਵੇਂ ਸਹਿਜੇ ਸਹਿਜੇ ਤੁਰਦੇ ਨੇ ਉਹ ਘੋੜੇ, ਉਹਨਾਂ ਦੇ ਟੋਰ ਤੋਂ ਹੀ ਏਦਾਂ ਜਾਪਦਾ ਜਿਵੇਂ ਤੇਜ਼ੀ ਨਾਲ ਦੌੜਦੇ ਹੋਣ।
ਅਪਰ ਸੁਪੱਟ ਅਰ ਮਹਾ ਮਸੰਦ,
ਹੋਰ ਵੀ ਬਹੁਤ ਸਾਰੇ ਸੁਪੱਟ ਤੇ ਮਸੰਦ ਸਤਿਗੁਰਾਂ ਦੇ ਨਾਲ ਹਨ।
ਸ਼ਸਤਰ ਬਸਤਰ ਤੇ ਸ਼ੁਭਤ ਉਤੰਗ,
ਇਹਨਾਂ ਨੇ ਬੜੇ ਸੋਹਣੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ, ਸਤਿਗੁਰਾਂ ਦੇ ਨਾਲ ਚੜ ਕੇ ਜਾ ਰਹੇ ਹਨ।
ਸਤਿਗੁਰ ਕੇ ਪਾਛੇ ਲੱਗ ਚਾਲੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਨਾਲ ਪਿੱਛੇ ਪਿੱਛੇ ਚੱਲ ਰਹੇ ਨੇ।
ਦਿਨ ਮੈਂ ਗਮਨੇ ਪੰਥ ਵਿਸਾਲੇ,
ਤਾਂ ਪੈਂਡਾ ਤੈਅ ਕਰਦੇ ਜਾ ਰਹੇ ਹਨ।
ਸੇਵਰ ਕਰੇ ਜਾ ਮਨ ਕੋ ਪਾਏ,
ਸ਼ਾਮ ਦਾ ਸਮਾਂ ਹੁੰਦਾ ਤੇ ਡੇਰਾ ਕਰ ਲੈਂਦੇ ਨੇ, ਦਿਨ ਸਮੇਂ ਤੁਰਦੇ ਜਾਂਦੇ ਹਨ।
ਖਾਨ ਪਾਨ ਕਰਕੇ ਸਮੁਦਾਏ,
ਰਾਤ ਦਾ ਸਮਾਂ ਹੁੰਦਾ ਤੇ ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ,
ਸੁਖ ਸੋ ਸੁਪ ਤੇ ਨਿਸਾ ਗੁਜਾਰੇ,
ਸੁਖ ਦੇ ਨਾਲ ਰਾਤ ਬਤੀਤ ਕਰਦੇ ਨੇ, ਰਾਤ ਸੁਖ ਨਾਲ ਬਤੀਤ ਕਰਕੇ ਆਰਾਮ ਕਰਦੇ ਹਨ।
ਭਈ ਪ੍ਰਾਤ ਪੁਨ ਪੰਥ ਸਮਾਰੇ,
ਸਵੇਰ ਹੁੰਦੀ ਤੇ ਚੱਲਦੇ ਸਨ, ਜਦੋਂ ਰਾਤ ਹੁੰਦੀ ਆ ਉਦੋਂ ਟਿਕ ਜਾਂਦੇ ਸਨ, ਤੇ ਜਦੋਂ ਦਿਨ ਹੁੰਦਾ ਤੇ ਸਵੇਰ ਹੁੰਦੀ ਹੈ ਤੇ ਚੱਲ ਪੈਂਦੇ ਨੇ। ਏਦਾਂ ਸਤਿਗੁਰੂ ਜੀ ਨੇ ਪੈਂਡਾ ਤੈਅ ਕੀਤਾ ਹੈ।
ਗਮਨੇ ਮਾਰਗ ਇਸੀ ਪ੍ਰਕਾਰੇ,
ਇਸੇ ਪ੍ਰਕਾਰ ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਚੱਲਦੇ ਆਏ ਹਨ।
ਇੱਕ ਨਗਰ ਤਬ ਆਏ ਅਗਾਰੇ,
ਇਸੇ ਅਸਥਾਨ ਪਜੋਖਰਾ ਸਾਹਿਬ ਸਤਿਗੁਰੂ ਜੀ ਰੁਕੇ ਨੇ। ਪਜੋਖਰਾ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਜੀ ਨੇ ਚਰਨ ਪਾਏ ਨੇ, ਇੱਥੇ ਡੇਰਾ ਕੀਤਾ ਹੈ।
ਕਰਿਓ ਸਿਵਰ ਤੈ ਉਤਰ ਪਰੇ,
ਡੇਰਾ ਕਰਕੇ ਇੱਥੇ ਉਤਾਰਾ ਕੀਤਾ, ਨਾਲ ਜਿੰਨੀ ਸੰਗਤ ਹੈ ਸਿੱਖ ਨੇ ਸੇਵਕ ਨੇ ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਇਸੇ ਜਗ੍ਹਾ ਤੇ ਉਤਾਰਾ ਕੀਤਾ ਹੋਇਆ ਹੈ।
ਵਾਹਨ ਪਾਏ ਜੀਨ ਖਰੇ ਹੈ,
ਔਰ ਬੜੇ ਸੋਹਣੇ ਵਾਹਨ ਸਤਿਗੁਰਾਂ ਦੇ ਘੋੜੇ, ਜਿਨ੍ਹਾਂ ਤੇ ਕਾਠੀਆਂ ਪਾਈਆਂ ਹੋਈਆਂ, ਘੋੜੇ ਸੋਭਨੀਕ ਹੋ ਰਹੇ ਹਨ।
ਮੈਂ ਇੱਕ ਪੰਡਿਤ ਵਿਦਿਆ ਕਨੀ,
ਇਸੇ ਪਜੋਖਰਾ ਸਾਹਿਬ ਨਗਰ ਦੇ ਵਿੱਚ ਖਾਲਸਾ ਜੀ ਇੱਕ ਪੰਡਿਤ ਰਹਿੰਦਾ ਸੀ, ਜੋ ਬੜੀ ਵਿਦਿਆ ਪੜਿਆ ਹੋਇਆ ਸੀ, ਜਿਹਨੂੰ ਬੜੀ ਵਿਦਿਆ ਦਾ ਮਾਣ ਸੀ। ਇਸ ਪੰਡਿਤ ਦਾ ਨਾਮ ਇਤਿਹਾਸ ਵਿੱਚ ਲਾਲ ਚੰਦ ਆਉਂਦਾ ਹੈ। ਲਾਲ ਚੰਦ ਨਾਮ ਦਾ ਇਹ ਪੰਡਿਤ ਜੋ ਪਜੋਖਰਾ ਸਾਹਿਬ ਨਗਰ ਦਾ ਰਹਿਣ ਵਾਲਾ ਸੀ, ਇਹਨੇ ਬੜੀ ਵਿਦਿਆ ਪੜ੍ਹੀ ਹੋਈ ਸੀ, ਵਿਦਿਆ ਦੇ ਵਿੱਚ ਬੜਾ ਮਾਰਤੰਡ ਵਿਦਵਾਨ ਪੰਡਿਤ ਸੀ।
ਬੁੱਧੀ ਬੜ ਹੰਕਾਰ ਸੁਸਨੀ,
ਪਰ ਇਹਦੀ ਜਿਹੜੀ ਬੁੱਧੀ ਸੀ ਉਹਦੇ ਵਿੱਚ ਹੰਕਾਰ ਸੀ ਕਿ ਮੈਂ ਵਿਦਿਆ ਪੜ੍ਹੀ ਹੋਈ ਹੈ, ਮੇਰੇ ਜਿਹਾ ਵਿਦਵਾਨ ਕੋਈ ਨਹੀਂ। ਕਿਉਂਕਿ ਵਿਦਿਆ ਜਿਹੜੀ ਹੈ, ਜਿੱਥੇ ਇਨਸਾਨ ਦੇ ਹਿਰਦੇ ਵਿੱਚ ਨਿਮਰਤਾ ਹਲੀਮੀ ਤੇ ਸ਼ੁਭ ਗੁਣ ਪੈਦਾ ਕਰਦੀ ਹੈ, ਉੱਥੇ ਹੀ ਵਿਦਿਆ ਜੇ ਕਿਸੇ ਮਾੜੇ ਇਨਸਾਨ ਦੇ ਕੋਲ ਆ ਜਾਏ ਤੇ ਉਹਦੇ ਅੰਦਰ ਹੰਕਾਰ ਪੈਦਾ ਕਰ ਦਿੰਦੀ ਹੈ। ਮਣੀ ਵਾਲੇ ਸੱਪ ਹੁੰਦੇ ਨੇ, ਮਣੀ ਇੱਕੋ ਜਿਹੀ ਹੁੰਦੀ ਹੈ ਸੱਪਾਂ ਕੋਲ, ਪਰ ਇੱਕ ਸੱਪ ਹੁੰਦੇ ਨੇ ਜਿਹੜੇ ਪੂਰਨਮਾਸ਼ੀ ਦੀ ਰਾਤ ਨੂੰ ਮਣੀ ਬਾਹਰ ਕੱਢਦੇ ਨੇ, ਚੰਦਰਮਾ ਦੀਆਂ ਕਿਰਣਾਂ ਮਣੀ ਚ ਪੈਂਦੀਆਂ ਨੇ, ਉਹਦੇ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਨਿਕਲਦੀਆਂ ਤੇ ਸੱਪ ਪੀ ਕੇ ਆਪਣਾ ਜ਼ਹਿਰ ਖਤਮ ਕਰਦਾ। ਪਰ ਇੱਕ ਸੱਪ ਹੋਰ ਹੁੰਦੇ ਨੇ, ਮਣੀ ਉਹਨਾਂ ਕੋਲ ਵੀ ਉਹੋ ਜਿਹੀ ਹੈ, ਪਰ ਉਹ ਮੱਸਿਆ ਦੀ ਰਾਤ ਨੂੰ ਮਣੀ ਬਾਹਰ ਕੱਢ ਕੇ ਉਹਦਾ ਪ੍ਰਕਾਸ਼ ਕਰਦੇ ਤੇ ਉਹਦੇ ਪ੍ਰਕਾਸ਼ ਵਿੱਚ ਕੀੜੇ ਮਕੌੜੇ ਖਾ ਕੇ ਪੇਟ ਭਰਦੇ ਨੇ। ਇੱਕ ਅੰਮ੍ਰਿਤ ਪੀਂਦੇ ਨੇ, ਇੱਕ ਕੀੜੇ ਮਕੌੜੇ ਖਾਂਦੇ ਨੇ, ਮਣੀ ਦੋਵਾਂ ਕੋਲ ਇੱਕੋ ਜੀ ਹੈ, ਵਿਦਿਆ ਵੀ ਮਣੀ ਹੈ। ਇਹ ਕੋ ਨੇ ਜਿਹੜੇ ਪੜ ਕੇ ਮਾਨੀ ਹੰਕਾਰੀ ਹੋ ਜਾਂਦੇ ਨੇ, ਕੋ ਨੇ ਜਿਹੜੇ ਨਿਮਰਤਾ ਤੇ ਹਲੀਮੀ ਧਾਰਨ ਕਰਦੇ ਨੇ। ਪਰ ਆ ਜਿਹੜਾ ਪਜੋਖਰਾ ਸਾਹਿਬ ਦਾ ਪੰਡਿਤ ਸੀ ਲਾਲ ਚੰਦ, ਇਹ ਵਿਦਿਆ ਵਿੱਚ ਮਾਨੀ ਸੀ, ਇਹ ਵਿਦਿਆ ਵਿੱਚ ਮਾਨੀ ਤੇ ਹੰਕਾਰੀ ਸੀ, ਇਹਦੇ ਅੰਦਰ ਆਪਣੀ ਪੜੀ ਹੋਈ ਵਿਦਿਆ ਦਾ ਅੰਧਕਾਰ ਸੀ।
ਆਪਣੇ ਸਾਹਮਣੇ ਜਾਣੇ ਕਾਊ,
ਇਹ ਆਪਣੇ ਵਰਗਾ ਕਿਸੇ ਨੂੰ ਸਮਝਦਾ ਹੀ ਨਹੀਂ ਸੀ। ਕਹਿੰਦਾ ਬੰਦਾ ਕੋਈ ਬੰਦਾ ਹੀ ਨਹੀਂ ਹੁੰਦਾ, ਏਦਾਂ ਸਮਝਦਾ ਸੀ, ਕਿਸੇ ਬੰਦੇ ਨੂੰ ਬੰਦਾ ਨਹੀਂ ਸੀ ਜਾਣਦਾ। ਆਪਣੀ ਵਿਦਿਆ ਦਾ ਇਹਨੂੰ ਬੜਾ ਜ਼ਿਆਦਾ ਮਾਣ ਤੇ ਹੰਕਾਰ ਸੀ।
ਜੋ ਸੋ ਵਿਦਿਆ ਬਾਦੇ ਸੰਗ ਤਾਊ,
ਔਰ ਜਿਹੜਾ ਕੋਈ ਵਿਦਿਆਵਾਨ ਹੁੰਦਾ ਸੀ ਉਹਦੇ ਨਾਲ ਇਹ ਵਾਦ ਕਰਦਾ ਸੀ, ਉਹਦੇ ਨਾਲ ਇਹ ਝਗੜਾ ਕਰਿਆ ਕਰਦਾ ਸੀ।
ਵਿਜੇ ਕਰੇ ਬੋ ਮਾਨ ਘਟਾਵੇ,
ਔਰ ਜੇ ਕਿਸੇ ਵਿਦਵਾਨ ਨਾਲ ਚਰਚਾ ਕਰਦਾ ਸੀ ਉਹਨੂੰ ਜਿੱਤ ਲੈਂਦਾ ਸੀ, ਕਿਉਂਕਿ ਵਿਦਵਾਨ ਬਹੁਤ ਜ਼ਿਆਦਾ ਸੀ, ਵਿਦਿਆ ਬੜੀ ਪੜ੍ਹੀ ਹੋਈ ਸੀ। ਕਿਸੇ ਨਾਲ ਜਿੱਦਦਾ ਸੀ ਹੰਕਾਰ ਦੇ ਨਾਲ, ਕਿਸੇ ਨਾਲ ਝਗੜਾ ਕਰਦਾ ਸੀ ਤੇ ਉਹਨੂੰ ਆਪਣੀ ਵਿਦਿਆ ਦੇ ਬਲ ਨਾਲ ਜਿੱਤ ਲੈਂਦਾ ਸੀ।
ਵਿਦਿਆ ਬਲ ਤੇ ਮਦ ਉਪਜਾਵੇ,
ਤਾਂ ਵਿਦਿਆ ਦੇ ਬਲ ਕਰਕੇ ਇਹਦੇ ਅੰਦਰ ਮਦ ਨਾਮ ਹੈ ਹੰਕਾਰ ਦਾ, ਅਹੰਕਾਰ ਇਹਦੇ ਹਿਰਦੇ ਚ ਪੈਦਾ ਹੋ ਰਿਹਾ ਸੀ, ਹਉਮੈ ਇਹਦੇ ਹਿਰਦੇ ਚ ਪੈਦਾ ਹੋ ਰਹੀ ਸੀ।
ਸਹਿਜ ਸੁਭਾਅ ਇੱਕ ਸੋ ਤੈ ਜਾਏ,
ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਡੇਰਾ ਕੀਤਾ ਹੋਇਆ ਸੀ, ਇਹ ਪੰਡਿਤ ਉਸੇ ਜਗ੍ਹਾ ਤੇ ਆ ਪਹੁੰਚਿਆ। ਸਹਿਜ ਸੁਭਾਏ ਟੁਰਦਾ ਫਿਰਦਾ ਕਿਤੇ ਉੱਥੇ ਹੀ ਲੰਘਦਾ ਫਿਰਦਾ ਸੀ, ਇਹ ਕਿਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਡੇਰੇ ਦੇ ਕੋਲ ਆ ਪਹੁੰਚਿਆ।
ਇੱਕ ਸਿੱਖ ਸੋ ਤਬ ਬੂਜਨ ਲਾਗਾ,
ਰੌਣਕ ਵੇਖੀ ਵੀ ਸੰਗਤ ਉਤਰੀ ਹੋਈ ਹੈ, ਸਿੱਖ ਉਤਰੇ ਹੋਏ ਨੇ, ਤੇ ਉੱਥੇ ਹੀ ਇੱਕ ਸਿੱਖ ਨੂੰ ਪੁੱਛਣ ਲੱਗਾ ਰੋਕ ਕੇ ਪੰਡਿਤ ਲਾਲ ਚੰਦ। ਇੱਕ ਸਿੱਖ ਨੂੰ ਪੁੱਛਦਿਆਂ ਬੋਲਿਆ, ਕਹਿਣ ਲੱਗਾ,
ਉਤਰਿਓ ਆਨ ਕੌਣ ਇਸ ਜਾਗਾ,
ਭਾਈ ਇੱਥੇ ਕੌਣ ਉਤਰਿਆ ਹੋਇਆ, ਬੜਾ ਡੇਰਾ ਲੱਗਾ ਹੋਇਆ, ਸੰਗਤਾਂ ਉਤਰੀਆਂ ਹੋਈਆਂ ਨੇ ਤੇ ਬੜੀ ਸ਼ਾਨੋ ਸ਼ੌਕਤ ਹੈ, ਕੌਣ ਹੈ, ਕੌਣ ਇਸ ਜਗ੍ਹਾ ਤੇ ਉਤਰਿਆ ਹੋਇਆ। ਏਦਾਂ ਪੰਡਿਤ ਲਾਲ ਚੰਦ ਨੇ ਇੱਕ ਸਿੱਖ ਨੂੰ ਪੁੱਛਿਆ,
ਕਿਸ ਥਲ ਤੇ ਆਇਓ ਕਿਤ ਜਾਤ,
ਕੌਣ ਹੈ, ਕਿਸ ਜਗ੍ਹਾ ਤੋਂ ਆਇਆ ਤੇ ਅੱਗੇ ਕਿੱਥੇ ਜਾ ਰਿਹਾ, ਕੌਣ ਇੱਥੇ ਉਤਰਿਆ ਹੋਇਆ, ਕਿਹਨੇ ਇਸ ਜਗ੍ਹਾ ਤੇ ਉਤਾਰਾ ਕੀਤਾ ਹੋਇਆ,
ਕੌਣ ਨਾਮ ਹੈ ਕੋ ਸਭ ਬਾਤ,
ਕੀ ਨਾਂ ਹੈ ਜਿਨ੍ਹਾਂ ਦਾ, ਜਿਹੜੇ ਇੱਥੇ ਉਤਰੇ ਹੋਏ ਨੇ ਉਹਨਾਂ ਦਾ ਨਾਂ ਕੀ ਹੈ, ਔਰ ਉਹ ਇੱਥੇ ਕਿਉਂ ਉਤਰੇ ਹੋਏ ਨੇ, ਅੱਗੇ ਕਿੱਥੇ ਜਾ ਰਹੇ ਨੇ। ਏਦਾਂ ਪੰਡਿਤ ਲਾਲ ਚੰਦ ਨੇ ਕਈ ਸਵਾਲ ਉਸ ਸਿੱਖ ਨੂੰ ਕੀਤੇ।
ਕਹਿਓ ਸਿੱਖ ਨੇ ਸਤਿਗੁਰ ਅਹੈ,
ਉਸ ਵੇਲੇ ਸਿੱਖ ਨੇ ਜਵਾਬ ਦਿੱਤਾ, ਕਹਿਣ ਲੱਗੇ ਪੰਡਿਤ ਜੀ ਇੱਥੇ ਸਤਿਗੁਰੂ ਜੀ ਉਤਰੇ ਹੋਏ ਨੇ, ਦੀਨ ਦੁਨੀਆਂ ਦੇ ਮਾਲਕ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ ਅੱਠਵੇਂ ਮਾਲਕ ਨੇ, ਸਤਿਗੁਰੂ ਜੀ ਇਸ ਜਗ੍ਹਾ ਤੇ ਉਤਰੇ ਹੋਏ ਹਨ।
ਸ਼੍ਰੀ ਹਰਿਕ੍ਰਿਸ਼ਨ ਨਾਮ ਜਦ ਕਹੈ,
ਇਹਨਾਂ ਦਾ ਨਾਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ, ਸਾਰੇ ਜਗਤ ਵਿੱਚ ਇਹਨਾਂ ਦਾ ਨਾਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਰਕੇ ਪ੍ਰਗਟ ਹੈ, ਸਾਰੀ ਦੁਨੀਆਂ ਇਹਨਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਂ ਨਾਲ ਬੁਲਾਉਂਦੀ ਹੈ, ਪੂਜਦੀ ਹੈ।
ਸ਼੍ਰੀ ਨਾਨਕ ਗਾਦੀ ਪਰ ਸਥਿਤ ਹੈ,
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਤੇ ਬਿਰਾਜਮਾਨ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਅੱਠਵੇਂ ਮਾਲਕ ਨੇ, ਉਹਨਾਂ ਦੇ ਥਾਂ ਤੇ ਗੁਰਤਾ ਗੱਦੀ ਤੇ ਬੈਠੇ ਹਨ।
ਹਰ ਅਵਤਾਰੇ ਸ਼ੁਭਤ ਸਮਚਿਤ ਹੈ,
ਹਰੀ ਅਕਾਲ ਪੁਰਖ ਪਰਮੇਸ਼ਰ ਦਾ ਅਵਤਾਰ ਨੇ, ਪਰਮੇਸ਼ਰ ਵਿੱਚ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਕੋਈ ਫਰਕ ਨਹੀਂ ਹੈ, ਪਰਮੇਸ਼ਰ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੋਵੇਂ ਹੀ ਇੱਕ ਰੂਪ ਹਨ, ਦੋਹਾਂ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ ਹੈ।
ਸੁਣ ਸਹਿ ਸਕਿਓ ਨਾ ਹੁਣ ਸੇ ਉਹ ਮਾਨੀ,
ਹੁਣ ਲਾਲ ਚੰਦ ਹੰਕਾਰੀ ਸੀ, ਵਿਦਿਆ ਦਾ ਪੜਿਆ ਹੋਇਆ ਮਾਣ ਸੀ ਇਹਨੂੰ, ਇਹਨੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਨਾਂ ਸੁਣਿਆ, ਸੁਣ ਕੇ ਖੁਨਸ ਖਾ ਗਿਆ, ਇਹਦੇ ਮਨ ਚ ਈਰਖਾ ਹੋਈ ਵੀ ਮੇਰੇ ਹੁੰਦਿਆਂ ਇੰਨੀ ਪ੍ਰਭਾ ਕਿਸੇ ਹੋਰ ਦੀ ਕਿਵੇਂ ਹੋ ਸਕਦੀ ਹੈ, ਮੇਰੇ ਹੁੰਦਿਆਂ ਇੰਨੀ ਵਡਿਆਈ ਕਿਸੇ ਦੂਜੇ ਦੀ ਕਿਵੇਂ ਹੋ ਸਕਦੀ ਹੈ, ਤੇ ਏਦਾਂ ਇਹਨੂੰ ਆਪਣੀ ਪੜੀ ਹੋਈ ਵਿਦਿਆ ਦਾ ਮਾਣ ਸੀ, ਉਸ ਵਿਦਿਆ ਦੇ ਮਾਣ ਕਰਕੇ ਇਹਨੇ ਜਦੋਂ ਸੁਣਿਆ ਸਤਿਗੁਰਾਂ ਬਾਰੇ, ਤੇ ਸੁਣ ਕੇ ਇਹਨੇ ਆਪਣੇ ਮਨ ਚ ਖੁਨਸ ਖਾਧੀ ਹੈ।
ਮਦ ਸੋ ਅੰਧਾ ਬੁੱਧ ਹੈਰਾਨੀ,
ਹੰਕਾਰ ਦੇ ਨਾਲ ਅੰਨਾ ਹੋਇਆ ਪਿਆ ਸੀ ਲਾਲ ਚੰਦ, ਹਉਮੈ ਕਰਕੇ ਦੀ ਮਤ ਦੇ ਵਿੱਚ ਹੈਰਾਨੀ ਵਰਤੀ ਹੋਈ ਸੀ।
ਕਹਿ ਦਿਜ ਪੇ ਸ਼੍ਰੀ ਕ੍ਰਿਸ਼ਨ ਮਾਨੇ,
ਇਹ ਪੰਡਿਤ ਬੋਲਿਆ, ਇਹ ਪੰਡਿਤ ਲਾਲ ਚੰਦ ਕਹਿਣ ਲੱਗਾ, ਕਹਿੰਦਾ ਵੀ ਇੱਕ ਤਾਂ ਭਗਵਾਨ ਕ੍ਰਿਸ਼ਨ ਜੀ ਹੋਏ ਨੇ ਦੁਆਪਰ ਯੁੱਗ ਚ, ਉਹਨਾਂ ਨੂੰ ਤਾਂ ਮੈਂ ਜਾਣਦਾ, ਮਾਨੀ ਸੀ ਨਾ, ਹੰਕਾਰੀ ਸੀ ਪੰਡਿਤ ਲਾਲ ਚੰਦ, ਕਹਿੰਦਾ ਦੁਆਪਰ ਯੁੱਗ ਦੇ ਵਿੱਚ ਇੱਕ ਭਗਵਾਨ ਦੁਆਪਰ ਯੁੱਗ ਦੇ ਅਵਤਾਰ ਸਨ, ਭਗਵਾਨ ਕ੍ਰਿਸ਼ਨ ਜੀ ਉਹਨਾਂ ਦਾ ਨਾਂ ਸੀ।
ਧਰ ਅਵਤਾਰੇ ਸਰਬ ਜਗ ਜਾਣੇ,
ਉਹਨਾਂ ਨੇ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਿਆ, ਇਹ ਗੱਲ ਸਾਰਾ ਜਗ ਜਾਣਦਾ ਹੈ, ਸਾਰਾ ਸੰਸਾਰ ਜਾਣਦਾ ਭਗਵਾਨ ਕ੍ਰਿਸ਼ਨ ਜੀ ਬਾਰੇ।
ਤਿੰਨ ਤੇ ਪੀ ਨਿਜ ਨਾਮ ਵਡੇਰਾ,
ਇਹ ਉਹਨਾਂ ਨਾਲੋਂ ਵੀ ਵੱਡਾ ਨਾਂ ਰਖਾਈ ਬੈਠੇ ਨੇ ਆਪਣਾ। ਉਹ ਤਾਂ ਕੱਲੇ ਕ੍ਰਿਸ਼ਨ ਸੀ, ਹਰ ਕ੍ਰਿਸ਼ਨ ਕਹਾਉਂਦੇ ਨੇ ਆਪਣੇ ਆਪ ਨੂੰ। ਪੰਡਿਤ ਲਾਲ ਚੰਦ ਨੇ ਸ਼ੰਕਾ ਕੀਤਾ ਏਦਾਂ, ਕਹਿੰਦਾ ਵੀ ਉਹ ਤਾਂ ਕੱਲੇ ਭਗਵਾਨ ਕ੍ਰਿਸ਼ਨ ਸੀ, ਇਹਨਾਂ ਨੇ ਆਪਣੇ ਨਾਂ ਨਾਲ ਸ੍ਰੀ ਹਰ ਕ੍ਰਿਸ਼ਨ ਲਿਖਾ ਲਿਆ, ਹਰ ਕ੍ਰਿਸ਼ਨ ਕਹਾਉਂਦੇ ਨੇ ਆਪਣੇ ਆਪ ਨੂੰ। ਇਹਨਾਂ ਨੇ ਆਪਣਾ ਨਾਂ ਉਹਨਾਂ ਨਾਲੋਂ ਵੀ ਵੱਡਾ ਕਰਕੇ ਧਰਾਇਆ ਰਖਾਇਆ ਹੈ।
ਸ੍ਰੀ ਹਰ ਕ੍ਰਿਸ਼ਨ ਰਖਾਏ ਬਿਖੇਰਾ,
ਇਹਨਾਂ ਨੇ ਸ੍ਰੀ ਹਰ ਕ੍ਰਿਸ਼ਨ ਨਾਂ ਆਪਣਾ ਸੰਸਾਰ ਦੇ ਵਿੱਚ ਵਿਸਥਰਿਤ ਕੀਤਾ, ਪ੍ਰਗਟਾਇਆ ਹੈ।
ਤਿੰਨੋ ਕਰੀ ਗੀਤਾ ਸ਼ੁਭ ਗ੍ਰੰਥ,
ਮੈਂ ਤਾਂ ਇਹਨਾਂ ਨੂੰ ਭਗਵਾਨ ਦਾ ਅਵਤਾਰ ਮੰਨਾਂਗਾ, ਪਰਮੇਸ਼ਰ ਦਾ ਅਵਤਾਰ ਮੰਨਾਂਗਾ। ਜੇ ਭਗਵਾਨ ਕ੍ਰਿਸ਼ਨ ਜੀ ਹੋਏ ਨੇ, ਉਹਨਾਂ ਨੇ ਇੱਕ ਗ੍ਰੰਥ ਉਚਾਰਨ ਕੀਤਾ, ਉਸ ਗ੍ਰੰਥ ਦਾ ਨਾਂ ਹੈ ਸ਼੍ਰੀ ਮੱਧ ਭਾਗਵਤ ਗੀਤਾ। ਗੀਤਾ ਉਹਨਾਂ ਨੇ ਬੜਾ ਗਿਆਨ ਦਾ ਇਹ ਗ੍ਰੰਥ ਜਿਹੜਾ ਹੈ, ਗੀਤਾ ਜਿਹੜੀ ਆ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ।
ਜੈ ਪਟ ਸੁਨ ਨਰ ਚਲੇ ਸੁਪੰਥ,
ਇਹੋ ਜੀ ਗੀਤਾ ਹੈ ਜਿਸ ਨੂੰ ਪੜ੍ਹ ਕੇ ਸੁਣ ਕੇ ਲੋਕ ਸ੍ਰੇਸ਼ਟ ਰਸਤੇ ਤੇ ਚੱਲਦੇ ਨੇ, ਸ੍ਰੇਸ਼ਟ ਮਾਰਗ ਦੇ ਪੰਧੀ ਬਣਦੇ ਨੇ। ਇਹੋ ਜੀ ਸੁੰਦਰ ਗੀਤਾ ਭਗਵਾਨ ਕ੍ਰਿਸ਼ਨ ਨੇ ਉਚਾਰਨ ਕੀਤੀ, ਜੋ ਅਰਜਨ ਨੂੰ ਉਪਦੇਸ਼ ਦਿੰਦਿਆਂ ਉਚਾਰੀ ਹੈ।
ਤੈ ਸ਼ਲੋਕ ਕੈ ਅਰਥ ਮਹਾਨੇ,
ਜੇ ਉਹਨਾਂ ਨਾਲੋਂ ਵੀ ਸ਼੍ਰੋਮਣੀ ਨੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਆਪਣਾ ਨਾਂ ਕਹਾਉਂਦੇ ਨੇ, ਤੇ ਫਿਰ ਭਗਵਾਨ ਕ੍ਰਿਸ਼ਨ ਦੀ ਜਿਹੜੀ ਉਚਾਰਨ ਕੀਤੀ ਹੋਈ ਗੀਤਾ ਦੇ ਸਲੋਕ ਨੇ, ਉਸ ਸਲੋਕ ਦੇ ਅਰਥ ਕਰਕੇ ਵਿਖਾਉਣ, ਮੈਂ ਤਾਂ ਮੰਨਾਂਗਾ ਵੀ ਉਹਨਾਂ ਨਾਲੋਂ ਸ਼੍ਰੋਮਣੀ ਨੇ। ਇਹਨੇ ਤਾਂ ਆਪਣੇ ਮਾਣ ਕਰਕੇ ਕਿਹਾ ਵੀ ਭਗਵਾਨ ਕ੍ਰਿਸ਼ਨ ਦੀ ਗੀਤਾ ਖਾਲਸਾ ਜੀ ਬੜੀ ਔਖੀ ਸੰਸਕ੍ਰਿਤ ਵਿੱਚ ਉਚਾਰਨ ਕੀਤੀ ਹੋਈ ਹੈ, ਬੜੀ ਕਠਿਨ ਹੈ, ਇੱਕ ਇੱਕ ਸਲੋਕ ਉਹਦਾ ਬੜਾ ਔਖਾ ਹੈ। ਕਹਿੰਦਾ ਵੀ ਕਿਹੜਾ ਇਹੋ ਜਿਹਾ ਵਿਦਵਾਨ ਹੋਏਗਾ ਜਿਹੜਾ ਉਹਦੇ ਅਰਥ ਕਰ ਦੇਗਾ ਸੰਸਕ੍ਰਿਤ ਦੇ ਨਾਲੇ। ਸੁਣਿਆ ਵੀ ਗੁਰੂ ਜੀ ਬਾਲ ਰੂਪ ਚ ਨੇ, ਤੇ ਬਾਲ ਰੂਪ ਦੇ ਵਿੱਚ ਉਹ ਕਿਵੇਂ ਅਰਥ ਕਰਕੇ ਵਿਖਾਣਗੇ। ਇਹਨੇ ਆਖਿਆ ਉਹਨਾਂ ਨੂੰ ਵੀ ਜਿੱਤਾਂਗਾ, ਆਪਣੇ ਅਧੀਨ ਕਰਾਂਗਾ ਗੁਰੂ ਸਾਹਿਬ ਨੂੰ। ਇਸ ਮਾਣ ਕਰਕੇ ਆਖਿਆ, ਕਹਿੰਦਾ ਜੇ ਭਗਵਾਨ ਕ੍ਰਿਸ਼ਨ ਦੀ ਉਚਾਰੀ ਹੋਈ ਗੀਤਾ ਦਾ ਜਿਹੜਾ ਸਲੋਕ ਹੈ, ਉਸ ਸਲੋਕ ਦਾ ਅਰਥ ਵੀ ਕਰਕੇ ਵਿਖਾ ਦੇਣ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਤੇ ਮੈਂ ਇਹਨਾਂ ਨੂੰ ਭਗਵਾਨ ਕ੍ਰਿਸ਼ਨ ਨਾਲੋਂ ਸਰਵੋਤਮ ਤੇ ਸ੍ਰੇਸ਼ਟ ਮੰਨਾਂਗਾ।
ਇਨ ਤੇ ਸੋ ਪੈਨੇ ਜਾਏ ਬਖਾਨੇ,
ਪਰ ਮੈਨੂੰ ਪਤਾ ਇਹਨਾਂ ਕੋਲੋਂ ਭਗਵਾਨ ਕ੍ਰਿਸ਼ਨ ਦੀ ਗੀਤਾ ਦੇ ਇੱਕ ਵੀ ਸਲੋਕ ਦਾ ਅਰਥ ਨਹੀਂ ਕੀਤਾ ਜਾਣਾ, ਇਹਨਾਂ ਕੋਲੋਂ ਅਰਥ ਹੀ ਨਹੀਂ ਵਿਖਿਆਨ ਹੋ ਸਕਣਾ।
ਨਾਮ ਤਰਾਵਨ ਅਹੈ ਸੁਖੈਨ,
ਕਹਿੰਦਾ ਨਾਂ ਰਖਾ ਲੈਣਾ ਆਪਣਾ ਭਗਵਾਨ ਕ੍ਰਿਸ਼ਨ ਜਾਂ ਸ੍ਰੀ ਹਰਿ ਕ੍ਰਿਸ਼ਨ, ਇਹ ਤਾਂ ਬੜਾ ਸੌਖਾ ਹੈ, ਪਰ ਉਹ ਜਿਹਾ ਬਣਨਾ ਬੜਾ ਔਖਾ ਹੈ।
ਤਿੰਨ ਕੇ ਗੁਣ ਸ਼ੁਭ ਕਿਸਮੇ ਹੈ ਨਾ,
ਜਿਹੜੇ ਭਗਵਾਨ ਕ੍ਰਿਸ਼ਨ ਦੇ ਗੁਣ ਨੇ ਉਹ ਤਾਂ ਕਿਸੇ ਵਿੱਚ ਹੋ ਹੀ ਨਹੀਂ ਸਕਦੇ। ਨਾਂ ਰਖਾ ਲੈਣਾ ਸੌਖਾ ਆਪਣਾ ਨਾਂ ਕ੍ਰਿਸ਼ਨ ਜੀ ਦੇ ਨਾਂ ਤੇ, ਪਰ ਉਹ ਜਿਹਾ ਬਣਨਾ ਬੜਾ ਔਖਾ ਹੈ।
ਜੇ ਸਾਰਥ ਇਹ ਨਾਮ ਤਰਾਵੋ,
ਜੇ ਆਪਣਾ ਨਾਮ ਸਾਰਥਕ ਕਹਾਉਂਦੇ ਨੇ, ਸਾਰਥ ਕਹਾਉਂਦੇ ਹਨ,
ਕਰ ਕੀਤਾ ਕੇ ਅਰਥ ਸੁਣਾਵੋ,
ਕੀਤਾ ਦੇ ਅਰਥ ਕਰਕੇ ਸੁਣਾਉਣ, ਮੈਂ ਤਾਂ ਇਹਨਾਂ ਦਾ ਨਾਮ ਸਾਰਥ ਮੰਨਾਂਗਾ।
ਨਾਏ ਤਕੂਰ ਕਹਿਣ ਏ ਕੇਰੋ,
ਨਹੀਂ ਤਾਂ ਫਿਰ ਇਹਨਾਂ ਦਾ ਨਾਮ ਝੂਠਾ ਹੈ, ਫਿਰ ਇਹਨਾਂ ਦਾ ਨਾਮ ਮੈਂ ਝੂਠਾ ਹੀ ਸਾਬਤ ਕਰਾਂਗਾ।
ਹਮਨੇ ਮਾਨੇ ਕੈਬੋ ਤੇਰੋ,
ਜਿੰਨਾ ਮਰਜ਼ੀ ਕਹੀ ਚੱਲ ਵੀ ਉਹ ਭਗਵਾਨ ਦਾ ਅਵਤਾਰ ਦੇ ਮੈਂ ਨਹੀਂ ਮੰਨਦਾ, ਜਦੋਂ ਤੱਕ ਉਹ ਗੀਤਾ ਦੇ ਅਰਥ ਨਹੀਂ ਕਰਦੇ, ਮੈਂ ਉਹਨਾਂ ਨੂੰ ਭਗਵਾਨ ਨਹੀਂ ਮੰਨ ਸਕਦਾ, ਮੈਂ ਉਹਨਾਂ ਨੂੰ ਭਗਵਾਨ ਦਾ ਅਵਤਾਰ ਨਹੀਂ ਮੰਨ ਸਕਦਾ।
ਸੁਨਤ ਸਿੱਖ ਕਹਿ ਰਹੋ ਤੂੰ ਖਰੋ,
ਪੰਡਿਤ ਲਾਲ ਚੰਦ ਨੇ ਸ਼ੰਕਾ ਕੀਤਾ, ਉਹ ਸਿੱਖ ਨੇ ਸੁਣਿਆ, ਸਿੱਖ ਕਹਿੰਦਾ ਭਾਈ ਪੰਡਿਤ ਜੀ ਇੱਥੇ ਹੀ ਖਲੋਇਆ ਜੇ ਮੈਂ ਸਤਿਗੁਰਾਂ ਨੂੰ ਜਾ ਕੇ ਬੇਨਤੀ ਕਰਦਾ, ਹੁਣ ਜਾਈ ਨਾ, ਜੇ ਭਾਜੀ ਪਾਈ ਆ ਤੇ ਹੁਣ ਵਾਪਸ ਮੋੜ ਕੇ ਹੀ ਭੇਜਾਂਗੇ ਤੈਨੂੰ, ਇੱਥੇ ਹੀ ਖਲੋਤਾ ਰਹੀ, ਹੁਣ ਵਾਪਸ ਨਾ ਜਾਈ, ਮੈਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਜਾ ਕੇ ਬੇਨਤੀ ਕਰਦਾ ਹਾਂ।
ਮੈਂ ਅਬ ਜਾਏ ਬੂਝਬੋ ਕਰੋ,
ਮੈਂ ਸਤਿਗੁਰਾਂ ਨੂੰ ਜਾ ਕੇ ਤੇਰਾ ਇਹ ਸਵਾਲ ਪੁੱਛਦਾ ਜੋ ਤੂੰ ਸਵਾਲ ਕੀਤਾ।
ਗੁਰ ਸਮਰੱਥ ਹੈ ਸਭ ਹੀ ਪਾਤ,
ਸਤਿਗੁਰੂ ਜੀ ਸਰਬ ਕਲਾ ਸਮਰੱਥ ਨੇ, ਮੈਨੂੰ ਇਸ ਗੱਲ ਦਾ ਯਕੀਨ ਹੈ, ਭਰੋਸਾ ਹੈ। ਵੇਖੋ ਸਿੱਖ ਦਾ ਨਿਸ਼ਚਾ ਕਿੰਨਾ ਪੱਕਾ ਹੈ, ਪੰਡਤ ਦੀਆਂ ਇੰਨੀਆਂ ਦਲੀਲਾਂ ਦੇਣ ਦੇ ਬਾਵਜੂਦ ਉਸ ਨਿਸ਼ਚੈ ਡੋਲਿਆ ਨਹੀਂ। ਕਹਿੰਦਾ ਮੈਨੂੰ ਮੇਰੇ ਗੁਰੂ ਤੇ ਭਰੋਸਾ ਹੈ, ਮੇਰਾ ਗੁਰੂ ਸਮਰੱਥ ਦੇਵ ਹੈ, ਮੇਰੇ ਸਤਿਗੁਰੂ ਜੀ ਸਮਰੱਥ ਦੇਵ ਨੇ, ਉਹ ਤੇਰੇ ਹਰ ਸਵਾਲ ਦਾ ਜਵਾਬ ਦੇਣ ਦੀ ਸਮਰੱਥਾ ਰੱਖਦੇ ਨੇ।
ਦੇ ਉੱਤਰ ਜੋ ਬੂਝੈ ਬਾਤ,
ਜੋ ਵਾਕ ਤੂੰ ਪੁੱਛਦਾ ਜੋ ਸਵਾਲ ਤੂੰ ਪੁੱਛਦਾ ਤੇਰੇ ਸਵਾਲ ਦਾ ਜਵਾਬ ਦੇਣਗੇ।
ਇਮ ਕਹਿ ਸਿੱਖ ਗਯੋ ਗੁਰ ਪਾਸ,
ਕਹਿ ਕੇ ਪੰਡਿਤ ਨੂੰ ਸਿੱਖ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਗਿਆ।
ਸਿਰ ਨਿਵਾਏ ਕੀ ਨਸੇ ਅਰਦਾਸ,
ਜਾ ਕੇ ਸਤਿਗੁਰਾਂ ਨੂੰ ਸੀਸ ਨਵਾ ਕੇ ਮੱਥਾ ਟੇਕਿਆ ਤੇ ਬੇਨਤੀ ਕਰਕੇ ਕਹਿਣ ਲੱਗਾ।
ਤਿਜ ਕੀ ਕਹਿਵਤ ਸਕਲ ਸੁਣਾਈ,
ਜੋ ਕੁਝ ਉਸ ਬ੍ਰਾਹਮਣ ਨੇ ਕਿਹਾ ਸੀ ਪੰਡਿਤ ਲਾਲ ਚੰਦ ਨੇ ਉਹ ਸਾਰੀਆਂ ਗੱਲਾਂ ਉਹਨੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦੱਸੀਆਂ ਹਨ।
ਖਰੋ ਇਹ ਕਿਮ ਕਹੋ ਬੁਝਾਈ,
ਮਹਾਰਾਜ ਜੀ ਏਦਾਂ ਪੰਡਿਤ ਖੜਾ ਬਾਹਰ, ਉਹਨੇ ਆਹ ਸਵਾਲ ਕੀਤੇ ਨੇ ਆਪ ਜੀ ਤੇ ਵੀ ਜੇ ਸਤਿਗੁਰੂ ਜੀ ਸ਼੍ਰੋਮਣੀ ਨੇ ਤੇ ਭਗਵਾਨ ਕ੍ਰਿਸ਼ਨ ਦੀ ਗੀਤਾ ਦੇ ਅਰਥ ਕਰਕੇ ਸੁਣਾਉਣ, ਮੈਂ ਤਾਂ ਉਹਨਾਂ ਦੇ ਨਾਮ ਨੂੰ ਸ਼੍ਰੋਮਣੀ ਨਾਮ ਕਰਕੇ ਜਾਣਾਂਗਾ ਔਰ ਉਹਨਾਂ ਨੂੰ ਪੂਰਨ ਅਵਤਾਰ ਸਮਝਾਂਗਾ। ਮਹਾਰਾਜ ਏਦਾਂ ਦਾ ਸਵਾਲ ਕਰਕੇ ਪੰਡਿਤ ਬਾਹਰ ਖੜਾ ਹੋਇਆ, ਮੈਂ ਉਹਨੂੰ ਖਿਲਾਰ ਕੇ ਇੱਥੇ ਆਪ ਜੀ ਕੋਲ ਆਇਆ ਹਾਂ।
ਮੁਸਕਾਵਤ ਸ਼੍ਰੀ ਮੁਖ ਤੇ ਕਹਿਓ,
ਸਿੱਖ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਅੱਗੋਂ ਮੁਸਕਰਾ ਪਏ। ਮੁਸਕਰਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਸਿੱਖ ਨੂੰ,
ਬਿਪਰ ਅਸ਼ਰ ਤਤ ਸੋ ਹਮ ਲਇਓ।
ਮਹਾਰਾਜ ਜੀ ਕਹਿੰਦੇ ਸਿੱਖਾ ਉਹ ਜਿਹੜਾ ਬਾਹਮਣ ਖੜਾ ਨਾ ਬਾਹਰ ਪੰਡਿਤ ਅਸ਼ਰਧਕ ਹੈ, ਉਹਦੇ ਮਨ ਚ ਸ਼ਰਧਾ ਕੋਈ ਨੀ ਗੁਰੂ ਨਾਨਕ ਦੇ ਘਰ ਤੇ। ਉਹ ਇਹ ਨੀ ਜਾਣਦਾ ਕਿ ਗੁਰੂ ਨਾਨਕ ਦੇ ਦਰ ਦੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਘਾਈਏ ਵੀ ਬੜੇ ਬੜੇ ਵਿਦਵਾਨ ਹੋਇਆ ਕਰਦੇ ਨੇ। ਉਹਦੇ ਮਨ ਚ ਇਹ ਸੰਦੇਹ ਹੈ, ਨਿਸ਼ਰਧਕ ਹੈ ਉਹ ਪੰਡਿਤ ਦੇ ਮਨ ਵਿੱਚ ਸ਼ਰਧਾ ਕੋਈ ਨੀ।
ਚਹਿਤ ਜੇ ਉੱਤਰ ਦੈ ਬੋ ਤਾਈ,
ਜੇ ਉਹਨੂੰ ਉੱਤਰ ਦੇਣਾ ਚਾਹੁੰਦੇ ਹਾਂ, ਉਹਨੂੰ ਜਵਾਬ ਦੇਣਾ ਚਾਹੁੰਦੇ ਹਾਂ,
ਕਰੋ ਹਕਾਰਨ ਹਮਰੇ ਪਾਈ।
ਸਿੱਖਾ ਪੰਡਿਤ ਜੀ ਨੂੰ ਸੱਦ ਕੇ ਸਾਡੇ ਕੋਲ ਲਿਆ, ਪੰਡਿਤ ਨੂੰ ਬਾਹਰੋਂ ਬਾਹਰ ਜਵਾਬ ਨਾ ਦੇਣਾ, ਉਹਨੂੰ ਸਾਡੇ ਕੋਲ ਸੱਦ ਕੇ ਸਾਡੇ ਕੋਲ ਬੁਲਾ ਕੇ ਲੈ ਆ।
ਜਿਮ ਚਿਤ ਚਹਿ ਤਿਮ ਦਿਓ ਬੁਝਾਈ,
ਜਿਵੇਂ ਉਹ ਚਿੱਤ ਵਿੱਚ ਚਾਹੁੰਦਾ ਅਸੀਂ ਉਸੇ ਤਰ੍ਹਾਂ ਉਹਨੂੰ ਬੁਝਾ ਦਿਆਂਗੇ, ਜਿਵੇਂ ਉਹ ਜਾਣਨਾ ਚਾਹੁੰਦਾ ਉਸੇ ਤਰ੍ਹਾਂ ਅਸੀਂ ਉਹਨੂੰ ਜਣਾ ਦਿਆਂਗੇ।
ਤਰਕਤ ਮਹਾਮੂਢ ਕੀ ਨਿਆਈ,
ਮਹਾਮੂਰਖਾਂ ਵਾਂਗਰ ਹੁਣ ਉਹ ਤਰਕਾਂ ਕਰ ਰਿਹਾ, ਸਾਡੇ ਤੇ ਤਰਕ ਕੀਤੀ ਆ ਉਹਨੇ।
ਬੁੱਧ ਬਿਲੋਚਨ ਨਿਰਮਲ ਚਾਰੋ,
ਉਹਦੀ ਅਸੀਂ ਜਿਹੜੀ ਬੁੱਧੀ ਰੂਪੀ ਨੇਤਰ ਨੇ ਉਹਨਾਂ ਨੂੰ ਨਿਰਮਲ ਕਰਨਾ, ਕਿਉਂਕਿ ਉਹਦੇ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਮੈਲ ਹੈ, ਉਹਨੂੰ ਆਪਣੀ ਪੜ੍ਹੀ ਹੋਈ ਵਿਦਿਆ ਦਾ ਮਾਣ ਹੈ, ਉਹਨੂੰ ਨਜ਼ਰ ਨਹੀਂ ਪਿਆਉਂਦਾ ਕੁਝ, ਉਹਦੀ ਜਿਹੜੀ ਬੁੱਧੀ ਰੂਪੀ ਨੇਤਰ ਨੇ ਉਹਨੂੰ ਅਸੀਂ ਨਿਰਮਲ ਕਰਨਾ ਚਾਹੁੰਦੇ ਹਾਂ।
ਹੋਤ ਮੋਤੀਆ ਦੁੱਖ ਹੰਕਾਰ,
ਮਹਾਰਾਜ ਜੀ ਕਹਿੰਦੇ ਉਹਦੇ ਬੁੱਧੀ ਰੂਪੀ ਜਿਹੜੇ ਨੇਤਰ ਨੇ ਉਹਨਾਂ ਵਿੱਚ ਮੋਤੀਆ ਬਿੰਦ ਉਤਰਿਆ ਹੋਇਆ, ਜਦੋਂ ਮੋਤੀਆ ਬਿੰਦ ਉਤਰਿਆ ਹੋਵੇ ਫਿਰ ਸਾਹਮਣੇ ਕੁਝ ਨਜ਼ਰ ਨਹੀਂ ਆਉਂਦਾ। ਮਹਾਰਾਜ ਕਹਿੰਦੇ ਹੈ ਤਾਂ ਪੜ੍ਹਿਆ ਲਿਖਿਆ ਵਿਦਵਾਨ ਪਰ ਉਹਦੀ ਪੜ੍ਹਾਈ ਮੋਤੀਆ ਬਿੰਦ ਬਣ ਗਈ ਹੈ, ਮੋਤੀਆ ਬਿੰਦ ਬਣ ਕੇ ਉਹਦੀ ਬੁੱਧੀ ਰੂਪੀ ਨੇਤਰਾਂ ਤੇ ਹੰਕਾਰ ਬਣ ਕੇ ਚੰਬੜ ਗਿਆ ਮੋਤੀਆ ਬਿੰਦ, ਉਹ ਸਾਨੂੰ ਲਾਹਣਾ ਪਏਗਾ, ਉਹ ਲਾਹ ਕੇ ਫਿਰ ਉਹਦੀ ਅੱਖਾਂ ਨਿਰਮਲ ਕਰਨੀਆਂ ਪੈਣਗੀਆਂ, ਫਿਰ ਉਹਨੂੰ ਕੁਝ ਦਿਸਣਾ, ਫਿਰ ਉਹਨੂੰ ਕੁਝ ਨਜ਼ਰ ਆਉਣਾ।
ਆਪਣੇ ਆਪ ਕੋ ਲਖਨ ਵਿਸਾਲ,
ਆਪਣੇ ਆਪ ਨੂੰ ਜਾਣਨ ਵਾਸਤੇ ਵੀ ਨੇਤਰ ਚਾਹੀਦੇ ਨੇ, ਆਪਣੇ ਸਵਰੂਪ ਨੂੰ ਜਾਣਨ ਵਾਸਤੇ ਨੇਤਰ ਚਾਹੀਦੇ ਹਨ।
ਇਹੀ ਅੰਧ ਹੋਵਨ ਸਭ ਕਾਲ,
ਇਹੀ ਅੰਧਕਾਰ ਉਹਦੇ ਹਿਰਦੇ ਵਿੱਚ ਮਚਿਆ ਹੋਇਆ ਉਹਨੂੰ ਦੂਰ ਕਰਨਾ ਹੈ।
ਦ੍ਰਿਸ਼ਟ ਨਾ ਆਵੇ ਸ਼ੁਭ ਗੁਣ ਬ੍ਰਿੰਦ,
ਕੁਝ ਸ਼ੁਭ ਗੁਣ ਦ੍ਰਿਸ਼ਟੀ ਨਹੀਂ ਆ ਰਹੇ, ਨਜ਼ਰ ਨਹੀਂ ਆ ਰਹੇ।
ਮਗ ਪ੍ਰਭੂ ਮਿਲਨ ਸੋ ਦੂਰ ਬਿਲੰਦ,
ਨਜ਼ਰ ਨਹੀਂ ਆ ਰਿਹਾ ਕਿ ਪਰਮਾਤਮਾ ਨੂੰ ਮਿਲਣ ਦਾ ਜਿਹੜਾ ਰਸਤਾ ਹੈ ਉਹ ਬੜਾ ਦੂਰ ਹੈ। ਉਹਨੇ ਵਿਦਿਆ ਤਾਂ ਪੜ੍ਹ ਲਈ ਹੈ, ਪਰ ਵਿਦਿਆ ਪੜ੍ਹ ਲੈਣਾ ਸਭ ਕੁਝ ਤਾਂ ਨਹੀਂ ਨਾ ਹੁੰਦਾ, ਵਿਦਿਆ ਪੜ੍ਹ ਕੇ ਵੀ ਕਈ ਵਾਰੀ ਪਰਮਾਰਥ ਤੋਂ ਰਸਤੇ ਤੋਂ ਲੋਕ ਖੁੰਝ ਜਾਂਦੇ ਨੇ, ਤੇ ਅਨਪੜ੍ਹ ਬੰਦਾ ਉੱਥੇ ਜਾ ਪਹੁੰਚਦਾ ਜਿੱਥੇ ਵਿਦਿਆਵਾਨ ਪੁਰਖ ਨਹੀਂ ਪਹੁੰਚ ਸਕਦਾ। ਮਹਾਰਾਜ ਜੀ ਕਹਿੰਦੇ ਪਰਮਾਰਥ ਦੇ ਰਸਤੇ ਤੇ ਧਰਮ ਦੇ ਮਾਰਗ ਤੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਭਾਵੇਂ ਕੋਈ ਪੜ੍ਹਿਆ ਤੇ ਭਾਵੇਂ ਕੋਈ ਅਨਪੜ੍ਹ ਹੈ, ਸਾਰਿਆਂ ਨੂੰ ਪਰਮਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਜੇ ਕੋਈ ਰੱਬ ਦੀ ਭਗਤੀ ਕਰੇ ਬੰਦਗੀ ਕਰੇ, ਤੇ ਜੇ ਪੜ੍ਹ ਲਿਖ ਕੇ ਵੀ ਬੰਦਗੀ ਨਹੀਂ ਕਰਦਾ ਤੇ ਫਿਰ ਉਹਨੂੰ ਦੱਸਣਾ ਪਏਗਾ ਕਿ ਤੂੰ ਹਾਲੇ ਪਰਮਾਰਥ ਦੇ ਰਸਤੇ ਤੋਂ ਬੜਾ ਦੂਰ ਹੈ, ਰੱਬ ਦੇ ਮਾਰਗ ਤੋਂ ਬੜਾ ਦੂਰ ਹੈ।
ਇਹ ਦੁੱਖ ਹਤਨ ਬੈਦ ਸਤਿਗੁਰ,
ਮਹਾਰਾਜ ਜੀ ਕਹਿੰਦੇ ਇਹ ਜਿਹੜਾ ਦੁੱਖ ਹੈ ਨਾ ਉਹਨੂੰ ਮੋਤੀਏ ਬਿੰਦ ਦਾ ਲੱਗਾ ਹੋਇਆ, ਇਸ ਦੁੱਖ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਰੂਪੀ ਵੈਦ ਚਾਹੀਦਾ। ਗੁਰੂ ਰੂਪੀ ਵੈਦ ਚਾਹੀਦਾ, ਗੁਰੂ ਰੂਪੀ ਡਾਕਟਰ ਜਿਹੜਾ ਅੱਖਾਂ ਦੇ ਵਿੱਚੋਂ ਇਸ ਮੋਤੀਏ ਬਿੰਦ ਦਾ ਆਪਰੇਸ਼ਨ ਕਰਕੇ ਮੋਤੀਆ ਬਾਹਰ ਕੱਢ ਦੇ ਔਰ ਵਿਖਾ ਦੇਵੇ ਉੱਜਲ ਕਰਕੇ ਨੇਤਰਾਂ ਨੂੰ ਕਿ ਆਹ ਵੇਖ ਆਹ ਦੁਨੀਆਦਾਰੀ ਜਿਹਦੇ ਵਿੱਚ ਤੂੰ ਵੇਖਣਾ ਚਾਹੁੰਦਾ ਹੈ, ਪਰਮਾਤਮਾ ਦੀ ਜੋਤ ਨੂੰ ਵੇਖਣਾ ਚਾਹੁੰਦਾ ਤੇ ਵੇਖ ਧਿਆਨ ਨਾਲ ਵੇਖ ਤੈਨੂੰ ਨਜ਼ਰ ਆਏਗੀ। ਕਹਿੰਦੇ ਇਹ ਜਿਹੜਾ ਰੋਗ ਲੱਗਾ ਹੋਇਆ ਨਾ ਪੰਡਿਤ ਨੂੰ ਹੰਕਾਰ ਦਾ, ਇਸ ਹੰਕਾਰ ਦੇ ਰੋਗ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਰੂਪੀ ਵੈਦ ਚਾਹੀਦਾ। ਬਿਨਾਂ ਗੁਰੂ ਰੂਪੀ ਵੈਦ ਤੋਂ ਇਹ ਹਉਮੈ ਦਾ ਰੋਗ ਨਿਵਿਰਤ ਨਹੀਂ ਹੁੰਦਾ।
ਔਖਦ ਬਾਤ ਬਸਾਏ ਜੇ ਉਰੇ,
ਗੁਰੂ ਨੇ ਦਵਾਈ ਕਿਹੜੀ ਦੇਣੀ? ਸਤਿਗੁਰੂ ਵੈਦ ਹੈ ਪਰ ਸਤਿਗੁਰੂ ਵੈਦ ਦਵਾਈ ਕਿਹੜੀ ਦਿੰਦਾ? ਸਤਿਗੁਰੂ ਰੂਪੀ ਵੈਦ ਦਵਾਈ ਦਿੰਦੇ ਨੇ ਬਚਨਾਂ ਰੂਪੀ ਦਵਾਈ। ਜਿਹੜੇ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਉਹ, ਜਿਹੜੇ ਗੁਰੂ ਦੇ ਵਾਕ ਨੇ, ਗੁਰੂ ਦੇ ਜਿਹੜੇ ਬਚਨ ਨੇ, ਉਹ ਬਚਨ ਹੀ ਸਿੱਖ ਵਾਸਤੇ ਸਭ ਤੋਂ ਵੱਡੀ ਦਵਾਈ ਹੈ। ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਜਮ ਕੀ ਫੰਦਾ ਮੇਰਾ ਵੈਦ ਗੁਰੂ ਗੋਬਿੰਦਾ। ਐਸੇ ਵੈਦ ਨੇ ਸਤਿਗੁਰੂ ਜੀ, ਨਾਮ ਰੂਪੀ ਔਖ ਦੀ ਆਪਣੀ ਰਸਨਾ ਤੋਂ ਉਚਾਰਨ ਕਰਕੇ ਦਿੰਦੇ ਨੇ। ਜਿਹੜਾ ਸਿੱਖ ਕੰਨਾਂ ਨਾਲ ਸਰਵਣ ਕਰਕੇ ਹਿਰਦੇ ਚ ਇਹਨਾਂ ਨਾਮ ਰੂਪੀ ਔਖਦੀ ਦੀ ਕਮਾਈ ਕਰਦਾ ਹੈ, ਉਹਦੇ ਅੰਦਰ ਫਿਰ ਇਸ ਨਾਮ ਰੂਪੀ ਔਖਦੀ ਦੀ ਕਲਾ ਵਰਤਦੀ ਹੈ।
ਸੋ ਇਸ ਕੋ ਦੁੱਖ ਹਤੈ
ਬੁਲਾਓ, ਬੁਲਾਓ ਪੰਡਿਤ ਨੂੰ, ਅਸੀਂ ਪੰਡਿਤ ਦਾ ਦੁੱਖ ਦੂਰ ਕਰਦੇ ਹਾਂ। ਪੰਡਿਤ ਨੂੰ ਜਿਹੜਾ ਦੁੱਖ ਲੱਗਾ ਹੋਇਆ, ਰੋਗ ਲੱਗਾ ਹੋਇਆ, ਉਸ ਰੋਗ ਦੀ ਨਿਵਿਰਤੀ ਕਰਦੇ ਹਾਂ।
ਸਿੱਖ ਉਪਕਾਰ ਕਰਤ ਬਿਦਤਾਵੋ,
ਜਾਓ ਭਾਈ ਸਿੱਖਾ, ਤੂੰ ਉਪਕਾਰੀ ਸਿੱਖ ਹੈ, ਸਿੱਖ ਦਾ ਸੁਭਾਅ ਹੈ ਉਪਕਾਰ ਕਰਨਾ। ਉਸ ਪੰਡਿਤ ਤੇ ਵੀ ਉਪਕਾਰ ਤੇਰਾ ਹੀ ਗਿਣਿਆ ਜਾਏਗਾ, ਉਸ ਪੰਡਿਤ ਨੂੰ ਬੁਲਾ ਕੇ ਸਾਡੇ ਕੋਲ ਲਿਆਉਣਾ ਕਰ।
ਸੁਣ ਕਰ ਗਏਓ ਬਿਪਰਸੋਂ ਪਾਖਾ,
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਚਨ ਸੁਣ ਕੇ ਉਹ ਸਿੱਖ ਬੜੀ ਛੇਤੀ ਨਾਲ ਚੱਲ ਕੇ ਪੰਡਿਤ ਕੋਲ ਪਹੁੰਚਿਆ, ਜਿੱਥੇ ਪੰਡਿਤ ਲਾਲ ਚੰਦ ਖੜਾ ਸੀ।
ਗੁਰ ਟਿਗ ਚਲੋ ਬੂਜਿਆ ਬਿਲਾਕਾ,
ਸਿੱਖ ਨੇ ਆਖਿਆ ਪੰਡਿਤ ਜੀ ਚਲੋ ਅੰਦਰ ਚਲੋ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤੁਹਾਨੂੰ ਯਾਦ ਕੀਤਾ, ਜੋ ਤੂੰ ਪੁੱਛਣਾ ਚਾਹੁੰਦਾ, ਜੋ ਤੇਰੇ ਮਨ ਦੀ ਕੰਖ ਹੈ, ਤੇਰੇ ਮਨ ਦਾ ਸਵਾਲ ਹੈ, ਉਹ ਚੱਲ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪੁੱਛ ਲੈ।
ਇਮ ਸੁਣ ਬਿਪਰ ਚੌਂਪ ਕਰ ਚਾਲਾ,
ਇਹ ਸੁਣ ਕੇ ਬ੍ਰਾਹਮਣ ਬੜੇ ਚਾਓ ਨਾਲ ਚੱਲਿਆ ਵੀ ਹੁਣ ਤਾਂ ਜਾਂਦੇ ਗੁਰੂ ਨੂੰ ਜਿੱਤ ਲੈਣਾ, ਮੈਂ ਇੰਨਾ ਵਿਦਵਾਨ, ਮੇਰੀ ਵਿਦਿਆ ਦੇ ਸਾਹਮਣੇ ਤਾਂ ਵੱਡੇ ਵੱਡੇ ਵਿਦਵਾਨ ਝੁੱਕ ਗਏ ਨੇ, ਇਹ ਤਾਂ ਫਿਰ ਬਾਲਕ ਰੂਪ ਨੇ, ਇਹਨਾਂ ਨੇ ਮੇਰੇ ਸਾਹਮਣੇ ਕੀ ਖੜਨਾ। ਇਹਦੇ ਮਨ ਦੇ ਵਿੱਚ ਬੜਾ ਚਾਓ ਜਾਗਿਆ ਕਿ ਮੈਂ ਹੁਣ ਗੁਰੂ ਨੂੰ ਜਾ ਕੇ ਜਿੱਤ ਲਵਾਂਗਾ, ਏਦਾਂ ਦੀ ਬਿਰਤੀ ਧਾਰਨ ਕਰਕੇ ਪੰਡਿਤ ਜੀ ਚੱਲ ਪਏ।
ਸੰਸੇ ਪ੍ਰਸ਼ਨ ਵਿਚਾਰ ਵਿਸਾਲਾ,
ਤੇ ਚੱਲਦਾ ਚੱਲਦਾ ਰਸਤੇ ਵਿੱਚ ਨਾ ਸਵਾਲ ਬਣਾਉਂਦਾ ਜਾਂਦਾ ਵੀ ਗੁਰੂ ਨੂੰ ਜਾ ਕੇ ਆਹ ਸਵਾਲ ਕਰਾਂਗਾ, ਆਹ ਕੁਐਸਚਨ ਕਰਾਂਗਾ ਸਤਿਗੁਰਾਂ ਨੂੰ ਜਾ ਕੇ, ਆਹ ਸੰਦੇਹ ਪ੍ਰਗਟ ਕਰਾਂਗਾ। ਏਦਾਂ ਜਾਂਦਾ ਜਾਂਦਾ ਰਸਤੇ ਦੇ ਵਿੱਚ ਆਪਣੇ ਮਨ ਚ ਕਈ ਪ੍ਰਕਾਰ ਦੇ ਸਵਾਲ ਸੋਚਦਾ ਚਲਾ ਗਿਆ।
ਗਰਬਤ ਬੈਠੇ ਹੋ ਜਾਏ ਨਜੀਕਾ,
ਸਤਿਗੁਰੂ ਜੀ ਬੈਠੇ ਸਨ ਆਪਣੇ ਆਨੰਦ ਵਿੱਚ, ਇਹ ਪੰਡਿਤ ਗਿਆ, ਇਹਨੇ ਜਾ ਕੇ ਕੋਈ ਰਾਮ ਸਲਾਮ ਨਹੀਂ ਕੀਤੀ, ਵਿਦਿਆ ਦਾ ਮਾਣ ਸੀ ਨਾ, ਤੇ ਧੌਣ ਵੀ ਆਕੜੀ ਹੋਈ ਜਿਵੇਂ ਗਲੇ ਦੇ ਵਿੱਚ ਕਿੱਲਾ ਠੋਕਿਆ ਹੁੰਦਾ, ਸਿਰ ਨਹੀਂ ਝੁਕਾਇਆ, ਜਾਂਦੇ ਹੀ ਜਾ ਕੇ ਹੰਕਾਰ ਵਿੱਚ ਆਫਰਿਆ ਜਿਹਾ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਜਾ ਬੈਠਾ।
ਪਿਖ ਬੋਲੇ ਸੋਡੀ ਕੁਲ ਟੀਕਾ,
ਸੋਡੀ ਕੁਲ ਟੀਕਾ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪੰਡਿਤ ਨੂੰ ਬੈਠਿਆਂ ਵੇਖਿਆ, ਵੇਖ ਕੇ ਪੰਡਿਤ ਵੱਲ ਪੰਡਿਤ ਦੀ ਦਸ਼ਾ ਵੇਖੀ। ਹੁਣ ਸਿਆਣੇ ਪੁਰਖਾਂ ਨੂੰ ਅਣਜਾਣ ਪੁਰਖਾਂ ਦੀਆਂ ਹਰਕਤਾਂ ਵੇਖ ਕੇ ਓਦਾਂ ਹੀ ਦਇਆ ਆ ਜਾਂਦੀ ਹੈ, ਕਰੁਣਾ ਆ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਰੁਣਾ ਰਸ ਵਿੱਚ ਟਲੇ ਹੋਏ ਨੇ, ਪੰਡਿਤ ਦਾ ਹੰਕਾਰ ਕੱਢਣਾ ਚਾਹੁੰਦੇ ਨੇ, ਇਹਦੀ ਅੱਖਾਂ ਤੇ ਜੰਮਿਆ ਹੋਇਆ ਮੋਤੀਆ ਬਿੰਦ ਲਾਹਣਾ ਚਾਹੁੰਦੇ ਨੇ, ਇਹਨੂੰ ਵਿਖਾਣਾ ਚਾਹੁੰਦੇ ਨੇ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਪੰਡਿਤ ਵੱਲ ਵੇਖ ਕੇ ਬੋਲੇ,
ਕਹੋ ਦਿਜ ਬਰ ਕਿਆ ਬੂਜੇ ਉਹ ਚਾਹੇ।
ਹਾਂ ਪੰਡਿਤ ਜੀ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਸਾਡੇ ਕੋਲੋਂ। ਮਹਾਰਾਜ ਸੱਚੇ ਪਾਤਸ਼ਾਹ ਜੀ ਪੰਡਿਤ ਨੂੰ ਸਵਾਲ ਕਰਦੇ, ਪੰਡਿਤ ਜੀ ਕੀ ਪੁੱਛਣਾ ਚਾਹੁੰਦੇ ਹੋ, ਸਾਡੇ ਤੋਂ ਕੀ ਜਾਣਨਾ ਚਾਹੁੰਦੇ ਹੋ।
ਬਿਦਤ ਬਤਾਓ ਜਿਮ ਚਿਤ ਹੈ,
ਪ੍ਰਗਟ ਕਰਕੇ ਦੱਸੋ, ਜੋ ਤੇਰੇ ਮਨ ਵਿੱਚ ਹੈ, ਜੋ ਤੇਰੇ ਚਿਤ ਵਿੱਚ ਹੈ, ਉਹ ਗੱਲ ਪ੍ਰਗਟ ਕਰਕੇ ਦੱਸ।
ਦਿਜ ਤਬ ਕਹਿਓ ਕ੍ਰਿਸ਼ਨ ਅਵਤਾਰ,
ਉਸ ਵੇਲੇ ਪੰਡਿਤ ਜੀ ਬੋਲ ਪਏ, ਕਹਿਣ ਲੱਗਾ ਜੀ ਇੱਕ ਤਾਂ ਭਗਵਾਨ ਕ੍ਰਿਸ਼ਨ ਦਾ ਅਵਤਾਰ ਹੋਇਆ ਦੁਆਪਰ ਯੁੱਗ ਦਾ, ਦੁਆਪਰ ਯੁੱਗ ਦੇ ਬੜੇ ਵੱਡੇ ਮਹਾਨ 16 ਕਲਾ ਸੰਪੂਰਨ ਅਵਤਾਰ ਭਗਵਾਨ ਕ੍ਰਿਸ਼ਨ ਜੀ ਹਨ।
ਹਿਰਦੇ ਜਿਨੋ ਕੇ ਗਿਆਨ ਉਦਾਰ,
ਭਗਵਾਨ ਕ੍ਰਿਸ਼ਨ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਬੜਾ ਭਾਰੀ ਉਦਾਰ ਗਿਆਨ ਹੈ, ਜੋ ਬੜੇ ਭਾਰੀ ਉਦਾਰ ਗਿਆਨ ਦੇ ਧਾਰਨੀ, ਉਹਨਾਂ ਦਾ ਹਿਰਦਾ ਬੜਾ ਗੰਭੀਰ ਤੇ ਗਹਿਰ ਹੈ।
ਬ੍ਰਹਮ ਗਿਆਨ ਮੈਂ ਗੀਤਾ ਕੀਨਸ,
ਉਹਨਾਂ ਨੇ ਆਪਣੇ ਉਸ ਪੂਰਨ ਗਹਿਰ ਗੰਭੀਰ ਹਿਰਦੇ ਵਿੱਚੋਂ, ਬ੍ਰਹਮ ਗਿਆਨ ਵਿੱਚੋਂ ਗੀਤਾ ਉਚਾਰਨ ਕੀਤੀ ਹੈ। ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਪੂਰਨ ਬ੍ਰਹਮ ਗਿਆਨ ਦੇ ਅੰਦਰੋਂ, ਅਨੁਭਵ ਦੇ ਅੰਦਰੋਂ ਅਰਜਨ ਨੂੰ ਉਪਦੇਸ਼ ਦਿੰਦਿਆਂ ਗੀਤਾ ਉਚਾਰਨ ਕੀਤੀ ਹੈ।
ਜੈ ਪਟ ਸੁਣ ਕੇ ਲੈ ਸਭ ਚੀਨਸ,
ਇਹੋ ਜੀ ਉਹ ਗੀਤਾ ਹੈ ਉਚਾਰਨ ਕੀਤੀ ਹੋਈ ਭਗਵਾਨ ਕ੍ਰਿਸ਼ਨ ਦੀ, ਕਿ ਜਿਹਨੂੰ ਕੋਈ ਪੜ ਲਵੇ ਸੁਣ ਲਵੇ ਉਹਨੂੰ ਵੀ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਹ ਵੀ ਬ੍ਰਹਮ ਗਿਆਨ ਦਾ ਧਾਰਨੀ ਹੋ ਜਾਂਦਾ। ਐਸੀ ਉਚਾਰਨ ਕੀਤੀ ਹੋਈ ਗੀਤਾ ਹੈ।
ਤਿੰਨ ਨਾਮਨ ਤੇ ਤੁਮ ਅਧਿਕਾਇਓ,
ਉਹ ਤਾਂ ਕੱਲੇ ਕ੍ਰਿਸ਼ਨ ਸਨ, ਤੁਹਾਡਾ ਨਾਂ ਉਹਨਾਂ ਨਾਲੋਂ ਵੀ ਅਧਿਕ ਹੈ, ਤੁਹਾਨੂੰ ਹਰ ਕ੍ਰਿਸ਼ਨ ਕਹਿੰਦੇ ਨੇ। ਉਹ ਕੱਲੇ ਕ੍ਰਿਸ਼ਨ ਸੀ, ਦੁਆਪਰ ਯੁੱਗ ਦੇ ਭਗਵਾਨ ਅਵਤਾਰ ਸਨ, ਤੁਸੀਂ ਕਲੀਕਾਲ ਦੇ ਸਮੇਂ ਚ ਅਵਤਾਰ ਜਨਮ ਲਿਆ, ਔਰ ਤੁਹਾਡਾ ਨਾਂ ਉਹਨਾਂ ਨਾਲੋਂ ਵੀ ਸ਼੍ਰੋਮਣੀ ਹੈ, ਉਹਨਾਂ ਨਾਲੋਂ ਵੀ ਸਰਵੋਤਮ ਹੈ, ਤੁਸੀਂ ਆਪਣੇ ਆਪ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਾਉਂਦੇ ਹੋ,
ਸ੍ਰੀ ਹਰਿਕ੍ਰਿਸ਼ਨ ਨਾਮ ਰਖਵਾਇਓ,
ਤੁਸੀਂ ਆਪਣਾ ਨਾਮ ਸ੍ਰੀ ਹਰਿਕ੍ਰਿਸ਼ਨ ਸਾਹਿਬ ਰਖਵਾਇਆ ਹੋਇਆ।
ਪੁਨ ਗੁਰ ਗਾਦੀ ਪਰਥਿਤ ਆਏ,
ਫਿਰ ਕੱਲੇ ਸ੍ਰੀ ਹਰਿਕ੍ਰਿਸ਼ਨ ਨੀ, ਤੁਸੀਂ ਗੁਰੂ ਵੀ ਹੋ, ਗੁਰੂ ਨਾਨਕ ਦੀ ਗੱਦੀ ਦੇ ਉੱਤੇ ਬੈਠੇ ਹੋ, ਗੱਦੀ ਦੇ ਉੱਤੇ ਸਤਿਗੁਰੂ ਜੀ ਕਹਾਉਂਦੇ ਹੋ।
ਗੁਰੂ ਨਾਮ ਆਪਣੋ ਜਗ ਲੋ,
ਸਾਰੇ ਜਗਤ ਦੇ ਤੁਸੀਂ ਗੁਰੂ ਵੀ ਹੋ, ਆਪਣੇ ਆਪ ਨੂੰ ਸਾਰੇ ਸੰਸਾਰ ਦੇ ਗੁਰੂ ਕਹਾਉਂਦੇ ਹੋ।
ਗੀਤਾ ਵਿਖੇ ਪ੍ਰਸ਼ਨ ਵੱਡ ਮੇਰੇ,
ਕਹਿਣ ਲੱਗਾ ਵੀ ਗੀਤਾ ਵਿੱਚ ਬੜੇ ਬੜੇ ਸਵਾਲ ਨੇ, ਸ੍ਰੀ ਮੱਧ ਭਾਗਵਤ ਗੀਤਾ ਵਿੱਚ ਬੜੇ ਬੜੇ ਡੂੰਘੇ ਸਵਾਲ ਨੇ ਜਿਹੜੇ ਮੇਰੇ ਨੀ ਖੁੱਲੇ, ਬਹੁਤ ਸਾਰੇ ਸਵਾਲ ਨੇ, ਬਹੁਤ ਸਾਰੇ ਸਵਾਲ ਨੇ, ਸ਼ੰਕੇ ਨੇ ਜਿਹੜੇ ਗੀਤਾ ਦੇ ਵਿੱਚ ਪੈਦਾ ਕੀਤੇ ਗਏ ਨੇ, ਪਰ ਉਹਨਾਂ ਦਾ ਜਵਾਬ ਨਹੀਂ ਮਿਲਦਾ।
ਉੱਤਰ ਦਿਓ ਤੁਮ ਸੁਣੇ ਬਡੇਰੇ,
ਮੈਂ ਸੁਣਿਆ ਵੀ ਤੁਸੀਂ ਬੜੇ ਵੱਡੇ ਹੋ, ਇਸ ਕਰਕੇ ਗੁਰੂ ਜੀ ਤਾਂ ਮੈਂ ਤੁਹਾਨੂੰ ਸਰਵ ਸ਼੍ਰੋਮਣੀ ਮੰਨਾਂਗਾ, ਜੇ ਤੁਸੀਂ ਗੀਤਾ ਵਿੱਚ ਪੈਦਾ ਹੋਏ ਉਹਨਾਂ ਸ਼ੰਕਿਆਂ ਦਾ ਜਵਾਬ, ਤੁਸੀਂ ਸਵਾਲਾਂ ਦਾ ਉੱਤਰ ਮੈਨੂੰ ਭਲੀ ਪ੍ਰਕਾਰ ਨਾਲ ਦਿਓਗੇ, ਫਿਰ ਮੈਂ ਜਾਣਾਂਗਾ ਤੁਹਾਡਾ ਨਾਂ ਸਰਵੋਤਮ ਹੈ, ਫਿਰ ਮੈਂ ਜਾਣਾਂਗਾ ਵਾਕਈ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਜੇ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ, ਜੋ ਗੀਤਾ ਦੇ ਵਿੱਚੋਂ ਕਰਾਂਗਾ, ਮੈਂ ਆਪਣੇ ਕੋਲੋਂ ਨਹੀਂ ਕਰਾਂਗਾ, ਮੈਂ ਉਹ ਸਵਾਲ ਤੁਹਾਨੂੰ ਗੀਤਾ ਦੇ ਵਿੱਚੋਂ ਕਰਾਂਗਾ।
ਸਾਰਥ ਜਾਨੋ ਨਾਮ ਤੁਮਾਰੇ,
ਮੈਂ ਤੁਹਾਡਾ ਨਾਮ ਵੀ ਸਾਰਥ ਜਾਣਾਂਗਾ, ਕਿ ਵਾਕਈ ਤੁਹਾਡਾ ਨਾਮ ਸਾਰਥਕ ਰੱਖਿਆ ਹੋਇਆ।
ਨਾਏ ਤਨੀ ਕੇ ਨਹੀਂ ਨਿਹਾਰੋ,
ਨਹੀਂ ਤਾਂ ਮੈਂ ਤੁਹਾਨੂੰ ਨੀਕਾ ਭਲਾ ਨਹੀਂ ਜਾਣਾਂਗਾ, ਸੱਚਾਈ ਇਹ ਹੈ ਕਿ ਫਿਰ ਮੈਂ ਤੁਹਾਨੂੰ ਸਰਵੋਤਮ ਨਹੀਂ ਜਾਣਾਂਗਾ, ਜੇ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਨਾ ਦਿੱਤਾ।
ਸ਼੍ਰੀ ਹਰਿ ਕ੍ਰਿਸ਼ਨ ਸੁਨਤ ਬਚ ਕਹਿਓ,
ਪੰਡਿਤ ਦੇ ਇਹ ਦੋ ਟੂਕ ਹਰਫ ਜੋ ਉਹਨੇ ਬੜੇ ਸਪਸ਼ਟ ਲਫਜ਼ਾਂ ਚ ਕਹੇ ਨੇ, ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੇ।
ਬਾਦੀ ਵਿਪਰ ਜਾਤ ਕੋ ਲਇਓ,
ਮਹਾਰਾਜ ਜੀ ਨੇ ਵੇਖਿਆ ਕਿ ਇੱਕ ਤਾਂ ਇਹਨੂੰ ਆਪਣੇ ਬ੍ਰਾਹਮਣ ਹੋਣ ਦਾ ਮਾਣ ਹੈ, ਦੂਜਾ ਇਹਨੂੰ ਆਪਣੀ ਵਿਦਿਆ ਦਾ ਵੀ ਮਾਣ ਹੈ, ਇੱਕ ਤਾਂ ਬ੍ਰਾਹਮਣ ਹੋਣ ਦਾ ਵੀ ਮਾਣ ਹੈ ਕਿ ਮੈਂ ਬ੍ਰਾਹਮਣ ਜਾਤੀ ਦਾ ਧਾਰਨੀ ਹਾਂ, ਦੂਜਾ ਇਹਨੂੰ ਆਪਣੀ ਪੜ੍ਹੀ ਹੋਈ ਵਿਦਿਆ ਦਾ ਬੜਾ ਮਾਣ ਤੇ ਅਹੰਕਾਰ ਸਤਿਗੁਰੂ ਜੀ ਨੇ ਇਹਦੇ ਅੰਦਰ ਹੋਂ ਮੈਂ ਵੇਖੀ ਹੈ।
ਜੇਕਰ ਹਮ ਤੁਝ ਅਰਥ ਸੁਣਾਵੇ,
ਮੇਰੇ ਗਰੀਬ ਨਵਾਜ ਪਾਤਸ਼ਾਹ ਵੀ ਕਿਸੇ ਅੰਦਰ ਸੰਸੇ ਦੀ ਮੈਲ ਰਹਿਣ ਨਹੀਂ ਦਿੰਦੇ, ਜਿਹੜਾ ਕੋਈ ਸੰਦੇਹ ਧਾਰ ਕੇ ਆਉਂਦਾ ਹੈ ਉਹਦਾ ਸੰਸਾ ਕੱਢ ਕੇ ਪੂਰਨ ਤੌਰ ਤੇ ਉਹਦਾ ਹਿਰਦਾ ਸਵੱਛ ਕਰਕੇ ਫਿਰ ਉਹਨੂੰ ਆਪਣੇ ਦਰੋਂ ਘਰੋਂ ਟੋਰਦੇ ਨੇ, ਮੇਰੇ ਸਤਿਗੁਰਾਂ ਦੇ ਦਰ ਘਰ ਦੀ ਮਰਿਆਦਾ ਹੈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਪੰਡਿਤ ਦਾ ਹਿਰਦਾ ਸੰਸਾਗ੍ਰਸਤ ਵੇਖਿਆ, ਵੇਖ ਕੇ ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਤਉ ਕਲਪਨਾ ਅਨਕ ਉਠਾਵੇ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਗੱਲ ਏਦਾਂ ਵੀ ਜੇ ਅਰਥ ਅਸੀਂ ਕਰਕੇ ਸੁਣਾ ਦਿੱਤੇ, ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਦੇ ਦਿੱਤੇ, ਫਿਰ ਵੀ ਤੇਰੇ ਮਨ ਚ ਸਵਾਲ ਬਣਿਆ ਰਹਿਣਾ, ਜੇ ਅਰਥ ਅਸੀਂ ਕਰ ਵੀ ਦਿੱਤੇ ਸਾਡੇ ਲਈ ਔਖੇ ਨਹੀਂ ਅਰਥ ਕਰਨੇ ਭਗਵਤ ਗੀਤਾ ਦੇ। ਮਹਾਰਾਜ ਜੀ ਕਹਿੰਦੇ ਜੇ ਅਸੀਂ ਅਰਥ ਕਰ ਵੀ ਦਿੱਤੇ, ਤੇਰੇ ਸਵਾਲਾਂ ਦਾ ਜਵਾਬ ਤੈਨੂੰ ਦੇ ਵੀ ਦਿੱਤਾ, ਫਿਰ ਵੀ ਤੇਰੇ ਮਨ ਦੀ ਕਲਪਨਾ ਰਹਿ ਜਾਣੀ ਹੈ, ਤੇਰੇ ਮਨ ਚ ਫਿਰ ਵੀ ਤੈਨੂੰ ਸੰਸੇ ਰਹਿ ਜਾਣੇ ਨੇ।
ਧਨੀ ਪੁਰਖ ਭਾਗ ਬਲੀ ਹੈ।
ਤੂੰ ਇਹ ਸੋਚਣਾ ਵੀ ਇਹ ਧਨੀ ਪੁਰਖ ਨੇ ਵੱਡੇ ਪੁਰਖ ਨੇ ਇਹਨਾਂ ਦੇ ਵੱਡੇ ਭਾਗ ਹਨ।
ਕਿਨੋ ਪੜਾ ਇਹ ਭਾਂਤ ਪਲੀ ਹੈ,
ਇਹਨਾਂ ਨੇ ਛੋਟੀ ਉਮਰ ਚ ਗੀਤਾ ਪੜ ਲਈ ਹੋਣੀ ਹੈ। ਤੇਰੇ ਮਨ ਚ ਸਵਾਲ ਫਿਰ ਇਹੀ ਰਹਿਣਾ, ਤੇਰੇ ਮਨ ਚ ਸੰਸਾ ਨੀ ਖਤਮ ਹੋਣਾ। ਮਹਾਰਾਜ ਜੀ ਕਹਿੰਦੇ ਜੇ ਜਵਾਬ ਅਸੀਂ ਦੇ ਦਿੱਤਾ ਕਿ ਧਨੀ ਪੁਰਖ ਨੇ ਗੁਰੂ ਦੇ ਪੁੱਤਰ ਨੇ ਇਹਨਾਂ ਨੇ ਗੀਤਾ ਛੋਟੇ ਹੁੰਦਿਆਂ ਪੜ ਲਈ ਹੋਣੀ ਹੈ ਤਾਂ ਹੀ ਅਰਥ ਕਰੀ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਤੇਰੇ ਮਨ ਦਾ ਸਵਾਲ ਫਿਰ ਤੇਰੇ ਹਿਰਦੇ ਚ ਖੜਾ ਰਹੇਗਾ।
ਪ੍ਰਥਮ ਪੱਠੀ ਹੋਏਗੀ ਕਿਸ ਪਾਸ,
ਤੇਰੇ ਮਨ ਚ ਹੋਣਾ ਵੀ ਗੁਰੂ ਜੀ ਨੇ ਕਿਤੇ ਗੀਤਾ ਪੜ ਲਈ ਹੋਣੀ ਹੈ।
ਇਮ ਜਾਣੇ ਨਾ ਹੋਏ ਵਿਸ਼ਵਾਸ,
ਇਹਦਾ ਜਾਣੇਗਾ ਔਰ ਤੇਰੇ ਮਨ ਚ ਫਿਰ ਵੀ ਵਿਸ਼ਵਾਸ ਨੀ ਬੱਝਣਾ, ਸਾਡੇ ਨਾਂ ਤੇ ਫਿਰ ਵੀ ਭਰੋਸਾ ਨੀ ਬੱਝਣਾ।
ਯਾ ਤੇ ਪ੍ਰਥਮ ਕਾਰ ਇਮ ਕੀ ਜੈ,
ਇਸ ਕਰਕੇ ਪੰਡਿਤ ਜੀ ਪਹਿਲਾਂ ਤੁਸੀਂ ਇੱਕ ਕੰਮ ਕਰੋ, ਤੁਹਾਨੂੰ ਇੱਕ ਤਰੀਕਾ ਦੱਸ ਦਿੰਨੇ ਆ ਤਾਂ ਜੋ ਤੁਹਾਡੇ ਮਨ ਦਾ ਸਵਾਲ ਵੀ ਤੁਹਾਨੂੰ ਜਵਾਬ ਵੀ ਮਿਲ ਜਾਏ ਔਰ ਤੁਹਾਡੇ ਸੰਸੇ ਵੀ ਖਤਮ ਹੋ ਜਾਣ।
ਆਪ ਨਗਰ ਮੈਂ ਜਾਏ ਪਿਖੀ ਜੈ,
ਕਰੋ ਵੀ ਇਹ ਨਗਰ ਤੁਹਾਡਾ, ਇਸ ਨਗਰ ਦੇ ਵਿੱਚ ਜਾਓ, ਇਸ ਨਗਰ ਵਿੱਚ ਜਾ ਕੇ ਚੰਗੀ ਤਰ੍ਹਾਂ ਵੇਖ ਕੇ
ਜੋ ਅਪਠਤ ਹੋਏ ਮੂਡ ਵਿਸਾਲਾ,
ਉਹ ਬੰਦਾ ਲੱਭ ਕੇ ਲਿਆਓ ਜਿਹੜਾ ਬਿਲਕੁਲ ਅਨਪੜ ਹੋਵੇ, ਜਿਹਨੇ ਕੁਝ ਵੀ ਨਾ ਪੜਿਆ ਲਿਖਿਆ ਹੋਵੇ, ਏਦਾਂ ਦਾ ਬੰਦਾ ਆਪਣੇ ਨਗਰ ਵਿੱਚੋਂ ਲੱਭ ਕੇ ਲਿਆਓ ਜਿਹੜਾ ਅਨਪੜ੍ਹ ਹੀ ਨਾ ਹੋਵੇ, ਮੂਰਖ ਵੀ ਹੋਵੇ ਨਾਲ, ਮੂਰਖ ਵੀ ਹੋਵੇ ਤੇ ਅਨਪੜ੍ਹ ਵੀ ਹੋਵੇ।
ਤੈਂ ਬੁਲਾਏ ਆਨੋ ਇਸ ਕਾਲਾ,
ਉਹ ਸਾਡੇ ਕੋਲ ਬੁਲਾ ਕੇ ਲੈ ਆ, ਅਸੀਂ ਉਹਦੇ ਕੋਲ ਅਰਥ ਕਰਾ ਕੇ ਫਿਰ ਤੇਰੇ ਉੱਤਰ ਸਵਾਲਾਂ ਦਾ ਜਵਾਬ ਦੇਵਾਂਗੇ। ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਆਪਣੀ ਮਰਜ਼ੀ ਦਾ ਬੰਦਾ ਲੱਭ ਕੇ ਲਿਆ ਆਪਣੇ ਨਗਰ ਵਿੱਚੋਂ ਖੋਜ ਕੇ, ਜਿਹੜਾ ਅਨਪੜ੍ਹ ਵੀ ਹੋਵੇ ਤੇ ਮੂਰਖ ਵੀ ਹੋਵੇ।
ਸੋ ਉੱਤਰ ਦੇ ਹੈ ਤੁਝ ਚਾਹਤ,
ਤੇਰੇ ਸਵਾਲਾਂ ਦਾ ਜਵਾਬ ਦੇਗਾ, ਉਹ ਗੀਤਾ ਦੇ ਅਰਥ ਕਰਕੇ ਸੁਣਾਏਗਾ।
ਜਿਨ ਬੂਜਨ ਹਿਤ ਨੀਤ ਉਮਾਹਤ,
ਸਵਾਲਾਂ ਨੂੰ ਕਰਨ ਵਾਸਤੇ ਤੇਰੇ ਮਨ ਚ ਸਵਾਲ ਪੈਦਾ ਹੋ ਰਹੇ ਨੇ, ਤੇਰੇ ਇੱਕ ਇੱਕ ਸਵਾਲ ਦਾ ਜਵਾਬ ਉਸੇ ਕੋਲੋਂ ਦਵਾਵਾਂਗੇ।
ਸੁਣ ਸਤਿਗੁਰ ਕੋ ਬਾਕ ਰਸੀਲਾ,
ਸਤਿਗੁਰੂ ਜੀ ਦੇ ਰਸ ਭਰੇ ਬਚਨ ਪੰਡਿਤ ਲਾਲ ਚੰਦ ਨੇ ਸੁਣੇ।
ਵਿਪਰ ਪਯੋ ਮਦ ਤੇ ਕੁਛ ਢੀਲਾ,
ਹੁਣ ਇਹਦਾ ਥੋੜਾ ਜਿਹਾ ਹੰਕਾਰ ਢਿੱਲਾ ਜਿਹਾ ਹੋਇਆ ਵੀ ਇਹ ਤਾਂ ਵਾਕਈ ਕਲਾਹਵਾਨ ਲੱਗਦੇ ਨੇ, ਆਪ ਅਰਥ ਕਰਦੇ ਤਾਂ ਗੱਲ ਹੋਰ ਹੋਣੀ ਸੀ। ਇਹ ਕਹਿੰਦੇ ਆਪਣੀ ਮਰਜ਼ੀ ਦਾ ਬੰਦਾ ਲੱਭ ਕੇ ਲਿਆ ਅਰਥ ਉਹਦੇ ਕੋਲੋਂ ਕਰਾਵਾਂਗੇ, ਉਹ ਵੀ ਮੂਰਖ ਲੱਭ ਕੇ ਲਿਆਈ, ਅਨਪੜ੍ਹ ਲੱਭ ਕੇ ਲਿਆਈ ਜਿਹੜਾ ਨਾ ਪੜ੍ਹਿਆ ਲਿਖਿਆ ਹੋਵੇ। ਇਹਦਾ ਹੁਣ ਥੋੜਾ ਜਿਹਾ ਹੰਕਾਰ ਢਿੱਲਾ ਹੋਇਆ, ਹੁਣ ਥੋੜਾ ਜਿਹਾ ਨਾ ਸਿਰ ਝੁਕਣ ਲੱਗ ਪਿਆ, ਪਹਿਲਾਂ ਤਾਂ ਹਉਮੈ ਸੀ, ਹੁਣ ਥੋੜਾ ਜਿਹਾ ਝੁਕਾ ਵਿੱਚ ਆ ਗਿਆ ਪੰਡਿਤ ਲਾਲ ਚੰਦ।
ਗਯੋ ਨਗਰ ਮੈਂ ਤੀਵਰ ਹੇਰਾ,
ਨਗਰ ਵਿੱਚ ਗਿਆ ਪਜੋਖਰਾ ਸਾਹਿਬ ਤੇ ਨਗਰ ਵਿੱਚ ਜਾ ਕੇ ਇਹਨੇ ਇੱਕ ਝੀਵਰ ਵੇਖਿਆ, ਝੀਵਰ ਨਗਰ ਦੇ ਵਿੱਚ ਇੱਕ ਝੀਵਰ ਇਹਦੀ ਨਿਗਾਹ ਵਿੱਚ ਪੈ ਗਿਆ।
ਘਰ ਘਰ ਨਿਤ ਜਲ ਢੋਏ ਕਨੇਰਾ,
ਉਹ ਝੀਵਰ ਕੀ ਕੰਮ ਕਰਦਾ ਸੀ, ਉਹ ਘਰ ਘਰ ਵਿੱਚ ਪਾਣੀ ਢੋਂਦਾ ਸੀ, ਲੋਕਾਂ ਦੇ ਘਰਾਂ ਵਿੱਚ ਪਾਣੀ ਢੋਣ ਦਾ ਕੰਮ ਕਰਦਾ ਸੀ।
ਮਹਾਮੂਢ ਬੋਲਬੇ ਨਾ ਜਾਣੇ,
ਮੂਰਖ ਸੀ। ਫਿਰ ਪੰਡਿਤ ਨੇ ਆਖਿਆ ਵੀ ਕੱਲਾ ਮੂਰਖ ਨਹੀਂ, ਇਹ ਤਾਂ ਗੂੰਗਾ ਵੀ ਆ, ਗੂੰਗੇ ਕੋਲੋਂ ਕਿਵੇਂ ਬੁਲਾਉਣਗੇ। ਇਹ ਵੀ ਸੋਚਣ ਲੱਗ ਪਿਆ ਵੀ ਗੂੰਗੇ ਨੂੰ ਲੈ ਕੇ ਜਾਣੇ, ਇਹ ਤਾਂ ਗੂੰਗਾ ਵੀ ਹੈ ਨਾਲੇ ਮੂਰਖ ਵੀ ਹੈ ਨਾਲੇ ਗੂੰਗਾ ਵੀ ਹੈ, ਗੂੰਗਾ ਕਿਵੇਂ ਬੋਲੇਗਾ, ਗੂੰਗਾ ਕਿਵੇਂ ਅਰਥ ਕਰਕੇ ਸੁਣਾ ਸਕਦਾ, ਮੇਰੇ ਸਵਾਲਾਂ ਦਾ ਜਵਾਬ ਦੇ ਸਕਦਾ। ਕਿ ਬੋਲਣ ਵਾਲਾ ਲੈ ਗਿਆ ਕਿਤੇ ਉਹਦੇ ਕੋਲ ਬੁਲਾ ਹੀ ਨਾ ਦੇਣ, ਜੇ ਹੋਵੇ ਹੀ ਗੂੰਗਾ ਤੇ ਬੋਲੇਗਾ ਕਿਵੇਂ। ਏਦਾਂ ਸੋਚ ਕੇ ਪੰਡਿਤ ਨੇ ਉਸ ਝੀਵਰ ਨੂੰ ਆਪਣੇ ਨਾਲ ਲਿਆ ਜਿਹੜਾ ਮੁੱਖ ਤੋਂ ਗੂੰਗਾ ਹੈ ਔਰ ਮਤ ਕਰਕੇ ਮੂਰਖ ਹੈ, ਲੋਕਾਂ ਦੇ ਘਰਾਂ ਵਿੱਚ ਪਾਣੀ ਢੋਣ ਦਾ ਕੰਮ ਕਰਦਾ ਹੈ।
ਪੇਟ ਭਰਨ ਲੋ ਕਾਰਜ ਠਾਣੇ,
ਬਸ ਉਹ ਪੇਟ ਭਰਨ ਤੱਕ ਉਹਦਾ ਕੰਮ ਸੀ, ਢਿੱਡ ਭਰ ਲੈਣਾ, ਲੋਕਾਂ ਦਾ ਪਾਣੀ ਢੋ ਦੇਣਾ, ਦੋ ਪ੍ਰਸ਼ਾਦੇ ਕਿਸੇ ਦੇ ਦੇਣੇ ਨੇ ਛਕ ਲੈਣੇ ਤੇ ਛਕਣ ਤੱਕ ਪ੍ਰਸ਼ਾਦਾ ਛਕ ਕੇ ਫਿਰ ਇਹਨੇ ਸੌ ਜਾਣਾ, ਬਸ ਇੰਨਾ ਕੀ ਇਹਦਾ ਕੰਮ ਸੀ, ਪੇਟ ਭਰਨ ਤੱਕ ਇਹਦਾ ਕੰਮ ਸੀ।
ਕਾਰੋ ਬਰਨ ਵਸਤਰ ਤਨ ਫਾਰੇ,
ਕਾਲਾ ਸ਼ਾਹ ਰੰਗ ਸੀ ਇਹਦਾ, ਸਰੀਰ ਦਾ ਰੰਗ ਵੀ ਕਾਲਾ ਤੇ ਤਨ ਤੇ ਜਿਹੜੇ ਕੱਪੜੇ ਪਾਏ ਹੋਏ ਫਾਟੇ ਪੁਰਾਣੇ ਜੇ ਕੱਪੜੇ ਪਾਏ ਹੋਏ।
ਜਿਨ ਪੜਤੇ ਨਰ ਨਹੀਂ ਨਿਹਾਰੇ,
ਤੇ ਕਹਿੰਦੇ ਵੀ ਵੇਖਿਆ ਨਹੀਂ ਸੀ ਜਾਂਦਾ, ਇਹੋ ਜਿਹੀ ਦੁਰਦਸ਼ਾ ਸੀ ਇਹਦੇ ਸਰੀਰ ਦੀ।
ਆਪ ਪੜਨ ਤੋਂ ਜਾਣੇ ਕਹਾਂ,
ਕਹਿੰਦੇ ਨੇ ਤਾਂ ਪੜਦੇ ਬੰਦੇ ਨਹੀਂ ਸੀ ਵੇਖੇ, ਕਦੇ ਆਪ ਪੜਨਾ ਤਾਂ ਇੱਕ ਪਾਸੇ ਰਿਹਾ, ਜਿਹੜੇ ਦੂਜੇ ਪੜ੍ਹਦੇ ਸੀ ਉਹ ਨਹੀਂ ਸੀ ਕਦੇ ਨੇ ਵੇਖੇ, ਆਪ ਤਾਂ ਪੜ੍ਹਨਾ ਪਾਸੇ ਰਿਹਾ, ਇਹੋ ਜਿਹੀ ਹਾਲਤ ਸੀ ਇਸ ਦੀ।
ਬਹੁ ਕਰੂਪ ਮਤ ਮੂਰਖ ਮਹਾ,
ਬੜਾ ਕਰੂਪ ਕੋਝਾ ਜਿਹਾ ਰੂਪ ਸੀ, मत करके भी मूरख है, मुंह करके गूंगा है, ते कईयां दा कहना भी कन्ना करके बोला भी सी सुन भी नहीं सी सकदा।
तेंगे बहां गयो समझाई।
छज्जू चीवर एदा नां सी, एदा नां सी छज्जू। छज्जू चीवर दी बांह फड़ी पंडित लाल चंद ने, कहिंदा इहनू लै के जाने की अर्थ करेगा। ओदी बांह फड़ के हत्थां दे इशारिआं नाल ही समझाया उहनू सारी गल, अपने हत्थां दे नाल समझाउंदा है।
इक कारज मेरो कर आई।
इहने लालच दित्ता, आख्या छज्जू चल मेरे नाल चल, मेरा एक काम करना है, बदले च तेनू खाण नू वधिया रोटी देंगा, मठियाई देंगा, इदां दा लालच दित्ता। कहिंदा मेरे नाल चल, एक काम करके आउणा है।
इमकै संग लिए चल आयो।
इदां कह के उहनू लालच दे के छज्जू चीवर नू अपने नाल लै के पंडित लाल चंद जी सतगुरु गुरु हरकृष्ण साहब कोल पहुंचे हन।
जय श्री सतगुर बैठ सो आयो।
जिथे श्री गुरु हरकृष्ण साहब जी बैठे सोभनीक हन, उथे आया है।
तैं बिठाए बैसे हो कर चाऊ।
उथे सतगुरां दे कोल बिठा के आप भी बड़े चाओ नाल बैठ गया, खुशी दे नाल बैठ गया।
बिस्मत चाहत पिखन प्रभाऊ।
हुण हैरानी नाल वेखना चाहुंदा वी इह किवें बुलाउणगे, इहदे कोलों गूंगा है, बोला है, मूरख है, इहदे कोलों किवें बुलाउणगे, किवें बोलेगा।
चितवत प्रश्न हृदय बड गाडे।
मन बड़े गूढ़े गूढ़े सवाल सोचदा वी जे बोलण लग भी पिया ते सवाल चंगा गूढ़ा करां जिहदा इहनूं जवाब ही ना आवे। ਇਦਾਂ ਸੋਚਣ ਲੱਗ ਪਿਆ ਪੰਡਿਤ, ਗੂੜੇ ਗੂੜੇ ਸਵਾਲ ਆਪਣੇ ਹਿਰਦੇ ਚ ਸੋਚਣ ਲੱਗਾ।
ਇਹ ਤੀਵਰ ਕੀ ਬੁੱਧ ਕਿਮ ਬਾਡੇ।
ਚੀਵਰ ਦੀ ਬੁੱਧੀ ਕਿਵੇਂ ਵਧੇਗੀ, ਇਹਦੇ ਦਿਮਾਗ ਦੇ ਵਿੱਚ ਬ੍ਰਹਮ ਵਿਦਿਆ ਕਿਵੇਂ ਆਵੇਗੀ, ਇਹ ਤਾਂ ਬੈਲ ਬੁੱਧੀ ਨਾਲੋਂ ਵੀ ਮਾੜਾ ਹੈ।
ਸ਼੍ਰੀ ਹਰਿ ਕ੍ਰਿਸ਼ਨ ਜਾਨ ਮਨ ਕੇਰੀ।
ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਜਾਣ ਗਏ ਇਹਦੇ ਮਨ ਦੀ, ਪੰਡਿਤ ਲਾਲ ਚੰਦ ਕੀ ਸੋਚ ਕੇ ਲਿਆਇਆ ਚੀਵਰ ਨੂੰ, ਜਾਣੀ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਜਾਣ ਗਏ।
ਕਿਰਪਾ ਦ੍ਰਿਸ਼ਟ ਤੀਵਰ ਦਿਸ਼ਹਿਰੀ।
ਕਿਰਪਾ ਭਰੀ ਦ੍ਰਿਸ਼ਟੀ ਨਾਲ ਸਚੀਵਰ ਵੱਲ ਵੇਖਿਆ।
ਮੁਖ ਮੁਸਕਾਵਤ ਬਾਕ ਬਖਾਨਾ।
ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤਾ, ਸਾਹਮਣੇ ਤਲਾਬ ਹੈ, ਇਹਦੇ ਚ ਇਹਨੂੰ ਇਸ਼ਨਾਨ ਕਰਾ ਕੇ ਲਿਆਓ। ਉੱਥੇ ਅੱਜ ਸੁੰਦਰ ਸਰੋਵਰ ਬਣਿਆ ਹੋਇਆ। ਮਹਾਰਾਜ ਜੀ ਕਹਿੰਦੇ ਇਸ਼ਨਾਨ ਕਰਾ ਕੇ ਲਿਆਓ ਇਹਨੂੰ। ਇਸ਼ਨਾਨ ਕਰਾ ਕੇ ਲਿਆਂਦਾ, ਲਾਗੇ ਸਤਿਗੁਰੂ ਜੀ ਦੇ ਕੋਲ ਬਿਠਾਇਆ। ਮਹਾਰਾਜ ਜੀ ਦੇ ਹੱਥ ਵਿੱਚ ਛੜੀ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ। ਕਿਰਪਾ ਭਰੀ ਦ੍ਰਿਸ਼ਟੀ ਨਾਲ ਛੱਜੂ ਝੀਵਰ ਵੱਲ ਵੇਖ ਕੇ ਉਹ ਛੜੀ ਇਹਦੇ ਸਿਰ ਤੇ ਰੱਖਦਿਆਂ ਮਹਾਰਾਜ ਜੀ ਮੁਸਕੁਰਾ ਕੇ ਬੋਲੇ,
ਬਿਪਰ ਮਨੋਰਥ ਜਿਮ ਔਰ ਠਾਨਾ।
ਮਹਾਰਾਜ ਜੀ ਕਹਿੰਦੇ ਛੱਜੂ ਜੀ, ਪੰਡਿਤ ਜੀ ਦੇ ਮਨ ਚ ਜੋ ਮਨੋਰਥ ਹੈ, ਪੰਡਿਤ ਜੀ ਨੇ ਆਪਣੇ ਮਨ ਚ ਜੋ ਸੰਕਲਪ ਕੀਤਾ ਹੋਇਆ, ਪੰਡਿਤ ਜੀ ਨੇ ਜੋ ਆਪਣੇ ਮਨ ਚ ਸੋਚਿਆ ਵਿਚਾਰਿਆ ਹੋਇਆ,
ਸੋ ਤੈ ਬੂਜਨ ਕਰਕੇ ਅਬੋ।
ਉਹ ਹੁਣ ਤੁਹਾਨੂੰ ਪੁੱਛਣਗੇ, ਤੁਸੀਂ ਜਵਾਬ ਦਿਆ ਜੇ। ਮਹਾਰਾਜ ਜੀ ਸਿਰ ਤੇ ਛੜੀ ਰੱਖ ਕੇ ਨਾ ਛੱਜੂ ਝੀਵਰ ਦੇ, ਕਹਿੰਦੇ ਪੰਡਿਤ ਜੀ ਦੇ ਜੋ ਮਨ ਚ ਮਨੋਰਥ ਆ ਉਹ ਤੁਹਾਨੂੰ ਪੁੱਛਣਗੇ, ਤੁਸੀਂ ਇਹਨਾਂ ਦੇ ਮਨ ਦਾ ਮਨੋਰਥ ਪੂਰਾ ਕਰ ਦੇਣਾ, ਇਹਨਾਂ ਦੇ ਇਕੱਲੇ ਇਕੱਲੇ ਸਵਾਲ ਦਾ ਜਵਾਬ ਦੇਣਾ।
ਸ਼ੰਕਤ ਕੋ ਉੱਤਰ ਦਿਓ ਸਭ।
ਇਹਨਾਂ ਦੇ ਮਨ ਚ ਜੋ ਸ਼ੰਕਾ ਹੋਵੇ ਉਹਦਾ ਜਵਾਬ ਦੇਣਾ ਹੈ।
ਸਮਾਧਾਨ ਕਰਨੀ ਕੇ ਯਾ ਕੋ।
ਕਈ ਪ੍ਰਕਾਰ ਨਾਲ ਇਹਨਾਂ ਦੇ ਮਨ ਦਾ ਸਮਾਧਾਨ ਕਰ ਦਿਓ।
ਸੂਦੋ ਹੋਏ ਸੁਨਤ ਮਨ ਬਾਂਕੋ।
ਇਹਨਾਂ ਦਾ ਟੇਢਾ ਮਨ ਤੁਹਾਡੀਆਂ ਗੱਲਾਂ ਸੁਣ ਕੇ ਸਿੱਧਾ ਹੋ ਜਾਏ। ਛੱਜੂ ਜੀ ਇਦਾਂ ਦੇ ਅਰਥ ਕਰੋ ਗੀਤਾ ਦੇ, ਇਦਾਂ ਦੇ ਇਹਨਾਂ ਦੇ ਸਵਾਲਾਂ ਦਾ ਜਵਾਬ ਦਿਓ ਕਿ ਪੰਡਿਤ ਜੀ ਦਾ ਟੇਢਾ ਮਨ ਤੁਹਾਡੇ ਬੋਲ ਸੁਣ ਕੇ ਸਿੱਧਾ ਹੋ ਜਾਏ।
ਦੋਹਰਾ ਸ਼ਾਸਤਰਗਯ ਤੀਵਰ ਬਨਿਓ, ਸੁਰਬਾਨੀ ਕੈ ਤਾਏ।
ਆਖੋ ਸਤਨਾਮ ਸ੍ਰੀ ਗੁਰੂ ਖਾਲਸਾ ਜੀ। ਜਿਹੜਾ ਮੂਰਖ ਸੀ, ਗੂੰਗਾ ਸੀ, ਬੋਲਾ ਸੀ, ਬੈਲ ਬੁੱਧੀ ਵਾਲਾ ਸੀ, ਮੇਰੇ ਸਤਿਗੁਰਾਂ ਦੀ ਛੜੀ ਰੱਖਣ ਦੀ ਦੇਰੀ ਸੀ, ਕਹਿੰਦੇ ਦੇਵ ਬਾਣੀ ਰਸਨਾ ਤੇ ਉੱਤਰ ਆਈ ਦੇਵ ਬਾਣੀ। ਤੇ ਦੁਨੀਆਂ ਦੇ ਜਿੰਨੇ ਸ਼ਾਸਤਰ ਨੇ ਉਹਨਾਂ ਸ਼ਾਸਤਰਾਂ ਦਾ ਗਿਆਨ ਹਿਰਦੇ ਚ ਏਦਾਂ ਉਜਾਗਰ ਹੋ ਗਿਆ ਜਿਵੇਂ ਹੱਥ ਤੇ ਧਰਿਆ ਔਲਾ ਸਾਹਮਣੇ ਦਿਸਦਾ ਨਜ਼ਰ ਆਉਂਦਾ। ਏਦਾਂ ਸਾਰੇ ਸ਼ਾਸਤਰਾਂ ਦਾ ਗਿਆਨ ਛੱਜੂ ਝੀਵਰ ਦੇ ਹਿਰਦੇ ਚ ਉਦੈ ਹੋਇਆ ਆ।
ਕਸਮਿਨ ਸ਼ਾਸਤਰ ਪਰ ਬਿਰਤ ਦਿਜ ਕੋ ਪੂਰਬ ਮੁਝ ਪਾਏ।
ਮਹਾਰਾਜ ਜੀ ਦੇ ਸਾਹਮਣੇ ਬੈਠਾ ਛੱਜੂ ਝੀਵਰ ਬੋਲਿਆ ਪੰਡਿਤ ਵੱਲ ਮੁਖ ਕਰਕੇ, ਕਹਿੰਦਾ ਪੰਡਿਤ ਜੀ ਕਸਮ ਨੇ ਸ਼ਾਸਤਰ ਪ੍ਰਵਿਰਤਾ ਹੈ। ਕਿਸ ਸ਼ਾਸਤਰ ਚ ਪ੍ਰਵਿਰਤੀ ਕਰਨਾ ਚਾਹੁੰਦਾ? ਹੁਣ ਕੱਲੀ ਗੀਤਾ ਦੀ ਗੱਲ ਨਹੀਂ ਰਹੀ, ਹੁਣ ਦੁਨੀਆਂ ਦਾ ਕੋਈ ਸ਼ਾਸਤਰ ਹੈ, ਕੋਈ ਸਬਜੈਕਟ ਹੈ, ਕਿਸੇ ਵਿਸ਼ੇ ਤੇ ਗੱਲ ਕਰ ਲੈ, ਹਰ ਵਿਸ਼ੇ ਤੇ ਜਵਾਬ ਦੇਣ ਨੂੰ ਤਿਆਰ ਬੈਠਾ। ਮੇਰੇ ਸਤਿਗੁਰਾਂ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਹੈ। ਹੁਣ ਮੈਂ ਤੇਰੇ ਕਿਸੇ ਸਵਾਲ ਦਾ ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਨਾ ਦੇ ਸਕਦਾ ਹੋਵਾਂ। ਹੁਣ ਤੂੰ ਕੱਲੀ ਗੀਤਾ ਦੀ ਗੱਲ ਨਾ ਕਰ, ਮੀਮਾਂਸਾ ਤੇ ਕਰਨੀ ਹੈ ਗੱਲ ਕਰ ਲੈ, ਨਿਆਂ ਤੇ ਕਰਨੀ ਹੈ ਕਰ ਲੈ, ਯੋਗ ਵਿੱਚੋਂ ਕੁਝ ਪੁੱਛਣਾ ਤਾਂ ਪੁੱਛ ਲੈ, ਵਿਦਾਂਤ ਚੋਂ ਪੁੱਛਣਾ ਤਾਂ ਪੁੱਛ ਲੈ, ਜੋ ਪੁੱਛਣਾ ਪੁੱਛ ਲੈ। ਪੰਡਿਤ ਜੀ ਤੇਰੇ ਸਾਹਮਣੇ ਬੈਠਾ ਹਾਂ।
ਜੋ ਭਾਈ ਇਤਿਆਦਕ ਸੁਰ ਗਿਰਾ ਬਖਾਨੀ,
ਕਹਿੰਦੇ ਏਦਾਂ ਸੰਸਕ੍ਰਿਤ ਵਿੱਚ ਸਲੋਕ ਬੋਲਿਆ, ਸੰਸਕ੍ਰਿਤ ਵਿੱਚ ਉਹ ਛੱਜੂ ਝੀਵਰ ਨੇ ਜਵਾਬ ਦਿੱਤਾ,
ਜਿਉਂ ਸਬਿਧਿਆ ਵੈ ਬੁੱਧ ਮਹਾਨੀ।
ਏਦਾਂ ਬੋਲਿਆ ਮਾਨੋ ਜਿਵੇਂ ਕਿਸੇ ਚੰਗੇ ਵਿਦਵਾਨ ਕੋਲ ਕਾਸ਼ੀ ਵਿੱਚ ਜਾ ਕੇ ਪੜਿਆ ਹੋਵੇ, ਬੜਾ ਵਿਦਵਾਨ ਹੋਵੇ ਛੱਜੂ ਝੀਵਰ। ਏਦਾਂ ਬੋਲਿਆ ਸੁਰਾ ਬਾਣੀ ਦੇਵ ਬਾਣੀ,
ਸ਼ੰਕਾ ਪ੍ਰਸ਼ਨ ਵਿਪਰ ਮਨ ਜੇਈ।
ਹੁਣ ਜਿਹੜੇ ਸਵਾਲ ਸੀ, ਹੁਣ ਪੰਡਿਤ ਜੀ ਨੂੰ ਵੀ ਭੁੱਲ ਗਿਆ ਵੀ ਸਵਾਲ ਕਿਹੜਾ ਕਰਨਾ, ਪਹਿਲਾਂ ਕਈ ਸਵਾਲ ਸੋਚੇ ਸੀ, ਫਿਰ ਸਵਾਲ ਚੇਤੇ ਆਏ ਤੇ ਸਵਾਲ ਕਰਨ ਲੱਗਾ।
ਤਰੇ ਆਪ ਪੁਨ ਉੱਤਰ ਦੇਈ,
ਜਿਹੜਾ ਜਿਹੜਾ ਸਵਾਲ ਕਰਦਾ ਉਹਦਾ ਉੱਤਰ ਮਿਲਦਾ ਹੈ।
ਸ਼ੰਕਾ ਦਸ ਹੁਤੀ ਦਿਜ ਮਨ ਮੈਂ,
ਦਸ ਕ ਸ਼ੰਕੇ ਸੀ ਇਹਦੇ ਮਨ ਵਿੱਚ ਪੰਡਿਤ ਦੇ।
ਤਿੰਨ ਪੀਸਕ ਪਾਕੀ ਤੈ ਛਿਨ ਮੈਂ,
ਉਸੇ ਛਿਨ ਚ 20 ਸ਼ੰਕੇ ਬਣਾ ਕੇ ਦੱਸ ਦਿੱਤੇ। ਹੈ ਤਾਂ ਦਸ ਸੀ, ਦਸਾਂ ਦੇ 20 ਸ਼ੰਕੇ ਬਣਾ ਕੇ ਦੱਸ ਦਿੱਤੇ।
ਬ੍ਰਿੰਦ ਮਸੰਦ ਸੁਪੱਟ ਸਭ ਜੋਵਤ,
ਸਾਰੇ ਸਵਾਲਾਂ ਦਾ ਜਵਾਬ ਛੱਜੂ ਝੀਵਰ ਨੇ ਦਿੱਤਾ। ਲਾਗੇ ਮਸੰਦ ਬੈਠੇ ਸੀ, ਸੰਗਤ ਬੈਠੀ ਸੀ, ਸਿੱਖ ਬੈਠੇ ਸਨ, ਸਾਰੇ ਬੈਠੇ ਸੁਣ ਰਹੇ ਨੇ।
ਹੇਰ ਹੇਰ ਬਿਸਮਤ ਚਿਤ ਹੋਵਤ,
ਵੇਖ ਵੇਖ ਕੇ ਸਭ ਹੈਰਾਨ ਹੋ ਰਹੇ ਨੇ।
ਇਹ ਬਡ ਪਠਤ ਵੇਦ ਕੀ ਬਾਤ,
ਇਹ ਤਾਂ ਵੇਦ ਪੜੇ ਹੋਏ ਨੇ ਜਿਵੇਂ ਏਦਾਂ ਵੇਦ ਬੋਲ ਰਿਹਾ।
ਤਨ ਮਲੀਨ ਕੋ ਜਾਤ ਸਨਾਤ,
ਤਨ ਦਾ ਮਲੀਨ ਹੈ ਤੇ ਜਾਤ ਕਰਕੇ ਵੀ ਝੀਵਰ ਹੈ।
ਨੈ ਦਿਜ ਬਰ ਕੋ ਬੋਲਨ ਦਿਓ,
ਬ੍ਰਾਹਮਣ ਨੂੰ ਤਾਂ ਗੱਲ ਹੀ ਨਹੀਂ ਕਰਨ ਦਿੱਤੀ, ਪੰਡਿਤ ਲਾਲ ਚੰਦ ਨੂੰ ਤਾਂ ਬੋਲਣ ਹੀ ਨਹੀਂ ਦਿੱਤਾ।
ਸੁਨਤ ਬਿਲੋਕਤ ਤੂਸ਼ਨ ਪਾਇਓ,
ਵੇਖ ਸੁਣ ਕੇ ਚੁੱਪ ਕਰ ਗਏ, ਸ਼ਾਂਤੀ ਵਰਤ ਗਈ ਚਾਰੇ ਪਾਸੇ ਜਦੋਂ ਇਹ ਕਰਤ ਕੌਤਕ ਵਰਤਿਆ।
ਨਹੀਂ ਪ੍ਰਸ਼ਨ ਪੀ ਕਛੂ ਉਚਾਰਾ,
ਕਹਿੰਦੇ ਕੋਈ ਸਵਾਲ ਹੀ ਨਹੀਂ ਉਚਾਰਿਆ ਗਿਆ ਪੰਡਿਤ ਲਾਲ ਚੰਦ ਕੋਲੋਂ, ਪੁੱਛਿਆ ਹੀ ਨਹੀਂ ਗਿਆ ਕੁਝ।
ਵਿਦਿਆ ਮਦ ਜਿਸ ਵੱਡੋ ਅਫਾਰਾ,
ਇਹਨੂੰ ਪਹਿਲਾਂ ਆਪਣੀ ਵਿਦਿਆ ਦਾ ਬੜਾ ਮਾਣ ਤੇ ਹੰਕਾਰ ਸੀ।
ਜਾਗੇ ਪੂਰਬ ਭਾਗ ਵਿਸਾਲਾ,
ਪੰਡਿਤ ਲਾਲ ਚੰਦ ਦੇ ਵੀ ਕੋਈ ਪੂਰਬਲੇ ਭਾਗ ਸੀ ਜਿਹੜੇ ਸਤਿਗੁਰਾਂ ਕੋਲ ਲੈ ਕੇ ਆਏ ਨੇ, ਵੀ ਕੋਈ ਸਾਦਾ ਬੰਦਾ ਨਹੀਂ ਸੀ, ਇਹਦੇ ਵੀ ਕੋਈ ਚੰਗੇ ਭਾਗ ਸਨ। ਉਹ ਜਾਗ ਪਏ, ਉਹ ਜਾਗਰਤ ਹੋ ਗਏ।
ਪਇਓ ਨਮਰ ਮਨ ਤੇ ਤਿਸ ਕਾਲਾ,
ਉਸੇ ਵੇਲੇ ਮਨ ਕਰਕੇ ਬਨਿਮਰ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਇੰਜ ਡਿੱਗਾ ਜਿਵੇਂ ਕੋਈ ਡੰਡਾ ਜ਼ਮੀਨ ਤੇ ਡਿੱਗਦਾ ਹੈ। ਪੰਡਿਤ ਲਾਲ ਚੰਦ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਿਆ, ਜਿਹੜਾ ਮਾਣ ਕਰਕੇ ਪਹਿਲਾਂ ਅਫਰਿਆ ਹੋਇਆ ਬੈਠਾ ਸੀ। ਮਹਾਰਾਜ ਜੀ ਦੀ ਕਲਾ ਵੇਖਦਿਆਂ ਸੀਸ ਝੁਕ ਗਿਆ, ਗੁਰੂ ਚਰਨਾਂ ਤੇ ਵਿਨਿਮਰ ਹੋ ਕੇ ਡਿੱਗ ਪਿਆ।
ਹੱਥ ਜੋੜ ਕਰ ਪਰਿਓ ਅਗਾਰੀ,
ਹੱਥ ਜੋੜ ਕੇ ਸਤਿਗੁਰਾਂ ਦੇ ਚਰਨੀ ਢਹਿ ਪਿਆ।
ਕਰੀ ਡੰਡੋਤ ਪ੍ਰੇਮ ਕਰ ਪਾਰੀ,
ਬੜਾ ਭਾਰੀ ਪ੍ਰੇਮ ਕਰਕੇ ਸਤਿਗੁਰਾਂ ਦੇ ਚਰਨਾਂ ਚ ਡੰਡੋਤ ਕਰਨ ਲੱਗਾ।
ਬੋਲਿਓ ਮੈਂ ਮਾਂ ਲੱਖੀ ਅਨੂਪ, ਸ੍ਰੀ ਹਰਿ ਕ੍ਰਿਸ਼ਨ ਸੋ ਕ੍ਰਿਸ਼ਨ ਸਰੂਪ,
ਮੈਂ ਜਾਣ ਲਿਆ ਕਿ ਤੁਹਾਡਾ ਨਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਕਿਉਂ ਹੈ। ਉਹ ਕੱਲੇ ਕ੍ਰਿਸ਼ਨ ਸਨ, ਉਹਨਾਂ ਗੀਤਾ ਉਚਾਰੀ ਹੈ, ਪਰ ਤੁਸੀਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਹੋ ਕਿਉਂਕਿ ਤੁਸੀਂ ਗੂੰਗਿਆਂ ਕੋਲੋਂ ਗੀਤਾ ਦੇ ਅਰਥ ਕਰਵਾ ਦਿੱਤੇ ਨੇ। ਮਹਾਰਾਜ ਤੁਸੀਂ ਸਰਵੋਤਮ ਹੋ, ਮੈਂ ਆਪ ਜੀ ਦੀ ਮਹਿਮਾ ਜਾਣ ਲਈ ਹੈ।
ਭੇਦ ਨਫੁਰਤ ਮੋਏ ਮਨ ਮਾਈ,
ਤੁਹਾਡੇ ਵਿੱਚ ਤੇ ਪਰਮੇਸ਼ਰ ਵਿੱਚ ਮੈਨੂੰ ਹੁਣ ਕੋਈ ਭੇਦ ਤੇ ਕੋਈ ਫਰਕ ਨਜ਼ਰ ਨਹੀਂ ਆਉਂਦਾ।
ਵਈ ਜੋਤ ਤੁਮ ਹੋ ਅਨਨਾਈ,
ਉਹੀ ਜੋਤ ਤੁਹਾਡੇ ਅੰਦਰ ਹੈ ਪਰਮੇਸ਼ਰ ਦੀ, ਹੋਰ ਕੋਈ ਨਹੀਂ।
ਪਾਵ ਸਾਗਰ ਤੇ ਮੋਏ ਉਧਾਰੋ, ਤਾਰੋ ਕਰੁਣਾ ਬਿਰਧ ਸੰਭਾਰੋ।
ਰਾਜ ਕਿਰਪਾ ਕਰੋ, ਮੈਨੂੰ ਇਸ ਭਾਵ ਸਾਗਰ ਤੋਂ ਉਧਾਰੋ, ਮੇਰੇ ਤੇ ਕਰੁਣਾ ਕਰਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਤਾਰ ਲੋ, ਇਹ ਬਿਰਦ ਸੰਭਾਲੋ।
ਸੁਣ ਬੋਲੇ ਸਤਿਗੁਰੂ ਅਨੂਪ,
ਸੁਣ ਕੇ ਸਤਿਗੁਰੂ ਜੀ ਬੋਲੇ ਕਹਿਣ ਲੱਗੇ,
ਉੱਤਮ ਜਾਤੀ ਤੁਮ ਦਿਜ ਰੂਪ।
ਮਹਾਰਾਜ ਜੀ ਕਹਿੰਦੇ ਤੇਰੀ ਉੱਤਮ ਜਾਤੀ ਹੈ, ਤੂੰ ਬ੍ਰਾਹਮਣ ਹੈ।
ਪੁਨ ਸਵਿਦਿਆ ਕਿਉਂ ਅਨੁਚਿਤ ਠਾਨੋ,
ਫਿਰ ਤੂੰ ਵਿਦਿਆ ਦੇ ਸਹਿਤ ਹੈ, ਏਦਾਂ ਅਨੁਚਿਤ ਕੰਮ ਕਿਉਂ ਕਰਦਾ।
ਸਿਮਰਨ ਸਤ ਨਾਮ ਮਨ ਮਾਨੋ,
ਮਹਾਰਾਜ ਜੀ ਕਹਿੰਦੇ ਤੂੰ ਸੱਚੇ ਨਾਮ ਦਾ ਸਿਮਰਨ ਕਰਿਆ ਕਰ।
ਸੁਣ ਦਿਜ ਨੇ ਗੁਰ ਸੂਤ ਉਤਾਰਾ,
ਇਹ ਸੁਣਦਿਆਂ ਸਾਰੇ ਦੇ ਗਲ ਚ ਜਿਹੜਾ ਜਨੇਊ ਸੀ ਨੇ ਲਾ ਕੇ ਸੁੱਟ ਦਿੱਤਾ। ਕਹਿੰਦਾ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਤੁਹਾਡਾ ਸਿੱਖ ਹਾਂ, ਮੈਂ ਤੁਹਾਡੀ ਸਿੱਖੀ ਆਪਣੇ ਹਿਰਦੇ ਚ ਧਾਰਨ ਕੀਤੀ, ਇਹਨੇ ਜਨੇਊ ਲਾ ਦਿੱਤਾ।
ਮੈਂ ਪਾ ਸਿੱਖ ਰਾਵਰੇ ਦੁਆਰਾ,
ਮੈਂ ਤੁਹਾਡੇ ਦੁਆਰ ਦਾ ਸਿੱਖ ਬਣ ਗਿਆ ਹਾਂ।
ਨਹੀਂ ਜਾਤ ਕੇ ਮਦ ਮੁਜਰੇ ਹੋ,
ਮੇਰੇ ਮਨ ਚ ਜਾਤੀ ਦਾ ਮਾਣ ਨਹੀਂ ਰਿਹਾ।
ਇੱਕ ਆਸਰੋ ਤੁਮ ਰੋ ਗਏ ਹੋ,
ਤੁਹਾਡਾ ਆਸਰਾ ਮੈਂ ਗ੍ਰਹਿਣ ਕੀਤਾ ਹੈ।
ਉਨ ਗੁਰ ਨੇ ਬਰ ਜੋ ਤਿਮ ਰਹੀ ਹੈ,
ਮਹਾਰਾਜ ਜੀ ਨੇ ਫਿਰ ਕਿਰਪਾ ਦ੍ਰਿਸ਼ਟੀ ਇਹਦੇ ਤੇ ਕੀਤੀ।
ਸਿਮਰੋ ਸਤ ਨਾਮ ਗਤ ਚਈਐ,
ਕਹਿੰਦੇ ਪੰਡਿਤ ਜੀ ਮੁਕਤੀ ਚਾਹੀਦੀ ਹੈ ਤਾਂ ਨਾਮ ਜਪੋ, ਨਾਮ ਦੀ ਕਮਾਈ ਕਰੋ। ਇਹੀ ਲਾਲ ਚੰਦ ਪੰਡਿਤ ਦਸਵੇਂ ਪਾਤਸ਼ਾਹ ਕੋਲੋਂ ਖੰਡੇ ਬਾਟੇ ਦੀ ਪੌਲ ਛੱਕ ਕੇ ਲਾਲ ਸਿੰਘ ਬਣਿਆ। ਚਮਕੌਰ ਦੀ ਗੜੀ ਵਿੱਚ 40 ਸਿੰਘ ਜਿਹੜੇ ਸ਼ਹੀਦ ਹੋਏ, ਉਹਨਾਂ 40 ਵਿੱਚੋਂ ਲਾਲ ਸਿੰਘ ਵੀ ਇੱਕ ਸ਼ਹੀਦ ਹੋਇਆ 40 ਵਿੱਚ। ਇਹ ਉਹੀ ਲਾਲ ਚੰਦ ਸੀ ਪੰਡਿਤ, 40 ਵਿੱਚ ਫਿਰ ਇਹਨੂੰ ਮਹਾਰਾਜ ਜੀ ਨੇ ਮਾਣ ਦਿੱਤਾ, ਉਹ ਸ਼ਹੀਦ ਹੋਇਆ। ਇਹੋ ਜੀ ਉੱਚੀ ਅਵਸਥਾ ਦਾ ਮਾਲਕ ਬਣਿਆ। ਸਤਿਗੁਰੂ ਕਹਿੰਦੇ ਪੰਡਿਤ ਜੀ ਨਾਮ ਸਿਮਰਿਆ ਕਰੋ।
ਨੈ ਦਿਜ ਮਾਨੈ ਬਾਰੰਗ ਬਾਰੀ,
ਪੰਡਿਤ ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਮੈਨੂੰ ਆਪਣੇ ਚਰਨਾਂ ਦੀ ਸਿੱਖੀ ਬਖਸ਼ੋ।
ਕਹਿ ਗਈ ਮੈਂ ਸ਼ਰਨ ਤੁਮਾਰੀ,
ਮੈਂ ਤੁਹਾਡੇ ਚਰਨਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ।
ਤਪ ਸਤਿਗੁਰ ਕੇ ਚਰਨ ਪਖਾਰੇ, ਪਾਹੁਲ ਲਈ ਪਾਇਓ ਅਨੁਸਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਧੋਏ, ਚਰਨ ਧੋ ਕੇ ਉਹ ਚਰਨ ਪੌਲ ਪੰਡਿਤ ਲਾਲ ਚੰਦ ਜੀ ਨੇ ਗ੍ਰਹਿਣ ਕੀਤੀ ਲਈ ਹੈ।
ਪਰਮਾਰਥ ਮਦ ਨਦਰੀ ਆਇਓ, ਗੁਰੂ ਮਹਾਤਮ ਕੋ ਲਖ ਪਾਇਓ।
ਪਰਮਾਰਥ ਨਜ਼ਰ ਆ ਗਿਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਹਾਤਮ ਪੰਡਿਤ ਲਾਲ ਚੰਦ ਜੀ ਜਾਣ ਗਏ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ।